ਉਹ ਕੀਰਤਪੁਰ ਸਾਹਿਬ ਇਕੱਠੇ ਹੋਏ ਨੇ। ਅੱਗੇ ਜਿਹੜਾ ਰੋਪੜ ਹੈ ਉਹਨਾਂ ਦਾ ਰਸਤਾ ਰੋਪੜ ਦੇ ਰੰਗਣਾ ਨੇ ਰੋਕਿਆ ਹੋਇਆ ਸੀ ਤੇ ਉਹਨਾਂ ਨੂੰ ਵੀ ਬਾਬਾ ਜੀ ਆਪਣੇ ਨਾਲ ਰਲਾਉਣਾ ਚਾਹੁੰਦੇ ਨੇ, ਪਰ ਪਹਿਲਾਂ ਬਾਬਾ ਜੀ ਚਾਹੁੰਦੇ ਨੇ ਵੀ ਨੇੜੇ ਤੇੜੇ ਜਿਹੜੇ ਨਗਰ ਨੇ ਸਰਹੰਦ ਦੀ ਸ਼ਹਿਰ ਦੀਆਂ ਜਿਹੜੇ ਪਰਗਣਿਆਂ ਵਿੱਚ ਆਉਂਦੇ ਨੇ ਇਹ ਵਜ਼ੀਰ ਖਾਂ ਦੀਆਂ ਬਾਹਾਂ ਨੇ, ਇਹ ਬਾਹਾਂ ਤੋੜ ਦੇਣੀਆਂ ਚਾਹੀਦੀਆਂ ਨੇ, ਯੁੱਧ ਨੀਤੀ ਹੈ। ਤੋ ਸਮਾਣਾ ਮਾਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਹ ਕੜਾਮ ਸ਼ਹਿਰ ਹੈ ਕੁੜਾਮ ਤੇ ਫਤਿਹ ਕੀਤੀ ਹੈ। ਕੁੜਾਮ ਮਾਰਨ ਤੋਂ ਬਾਅਦ ਠਸਕਾ ਠਸਕੇ ਤੇ ਫਤਿਹ ਪ੍ਰਾਪਤ ਕੀਤੀ। ਠਸਕੇ ਤੋਂ ਮੁਸਤਫਾਬਾਦ ਤੇ ਮੁਸਤਫਾਬਾਦ ਤੋਂ ਬਾਅਦ ਕਪੂਰੀ ਨਗਰ ਹੈ, ਹੁਣ ਹਰਿਆਣੇ 'ਚ ਚਲਾ ਗਿਆ, ਕਪੂਰੀ ਨਗਰ ਹੈ। ਇੱਥੋਂ ਕਪੂਰੀ ਨਗਰ ਦਾ ਰਹਿਣ ਵਾਲਾ ਇੱਕ ਕਮਰਦੀਨ ਨਾਮ ਦਾ ਮੁਲਾਣਾ ਸੀ, ਉੱਥੋਂ ਦਾ ਇਹ ਨਾਇਬ ਸੀ। ਇਹ ਬੜਾ ਦੁਸ਼ਵਾਰ ਬਿਰਤੀ ਵਾਲਾ, ਭੈੜੀ ਬਿਰਤੀ ਵਾਲਾ ਸੀ। ਕਿਸੇ ਵੀ ਹਿੰਦੂ ਦੀ ਬਹੁ ਬੇਟੀ ਦੀ ਇੱਜ਼ਤ ਨਹੀਂ ਸੀ ਛੱਡੀ ਇਹਨੂੰ ਉਸ ਇਲਾਕੇ ਵਿੱਚ। ਕੋਈ ਵੀ ਹਿੰਦੂ ਡੋਲੀ ਲੈ ਕੇ ਆਉਂਦਾ ਹੁੰਦਾ ਸੀ ਤੇ ਡੋਲੀ ਖੋਹ ਕੇ ਆਪਣੇ ਘਰ ਲੈ ਜਾਂਦਾ ਸੀ। ਇਹਦੇ ਤੋਂ ਲੋਕ ਬੜੇ ਦੁਖੀ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਤਾ ਲੱਗਾ ਕਿ ਕਪੂਰੀ ਦਾ ਇਹ ਕਮਰਦੀਨ ਇਹੋ ਜਿਹੇ ਮਹਾਂਪਾਪ ਕਰ ਰਿਹਾ ਤੇ ਬਾਬਾ ਜੀ ਨੇ ਕਪੂਰੀ ਜਾ ਕੇ ਇਹਦੇ 'ਤੇ ਹਮਲਾ ਕੀਤਾ ਔਰ ਇਸ ਪਾਪੀ ਨੂੰ ਸੋਧਾ ਲਾਇਆ। ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪੰਜਾਬ ਆਉਣ ਦਾ ਮਕਸਦ ਕੇਵਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਨਹੀਂ ਸੀ ਲੈਣਾ, ਉਹਦੇ ਤੋਂ ਇਲਾਵਾ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਉੱਥੇ ਨਾਲ ਇਹੋ ਜਿਹੜੇ ਅਨੇਕਾਂ ਜ਼ਾਲਮ ਸਨ ਜੋ ਪ੍ਰਜਾ ਨੂੰ ਦੁੱਖ ਦੇ ਰਹੇ ਨੇ, ਲੋਕਾਂ ਨੂੰ ਦੁੱਖ ਦੇ ਰਹੇ ਸਨ, ਉਹਨਾਂ ਨੂੰ ਸੋਧਾ ਲਾਉਣਾ ਵੀ ਮਕਸਦ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜ਼ਿੰਦਗੀ ਦਾ। ਕਪੂਰੀ ਆਦਿਕ ਨਗਰਾਂ ਨੂੰ ਸੋਧਾ ਲਾਉਂਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਡੋਰੇ ਵੱਲ ਵਧੇ ਨੇ। ਸਡੋਰਾ ਉਹ ਸ਼ਹਿਰ ਹੈ, ਉਹ ਨਗਰ ਹੈ, ਉਸ ਵੇਲੇ ਸਰਹੰਦ ਦੇ 52 ਪਰਗਣਿਆਂ 'ਚੋਂ ਆਉਂਦਾ ਸੀ। ਜਿਹੜਾ ਸਡੋਰਾ ਨਗਰ ਸੀ ਇਹ ਵੀ ਸਰਹੰਦ ਦੇ 52 ਪਰਗਣਿਆਂ 'ਚੋਂ ਇੱਕ ਸੀ ਅਤੇ ਸਡੋਰਾ ਨਗਰ ਉਹ ਸ਼ਹਿਰ ਹੈ, ਇਹਦਾ ਜਿਹੜਾ ਪਹਿਲਾ ਨਾਮ ਹੈ ਸਾਧੂ ਵਾੜਾ ਕਰਕੇ ਆਉਂਦਾ, ਸਾਧੂ ਓਰਾ ਵੀ ਕਹਿੰਦੇ ਸਨ। ਬੁੱਧ ਧਰਮ ਦਾ ਇਹ ਬੜਾ ਵੱਡਾ ਕਿਸੇ ਸਮੇਂ ਕੇਂਦਰ ਰਿਹਾ। ਬੁੱਧ ਧਰਮ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਹੁਣ ਵੀ ਸਡੋਰੇ ਵਿੱਚ ਨਜ਼ਰ ਆਉਂਦੀਆਂ ਨੇ। ਇੱਥੋਂ ਦੇ ਪੀਰ ਸਨ ਪੀਰ ਬਦਰੂਦੀਨ, ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਨਾਮ ਪ੍ਰਸਿੱਧ ਹੈ ਪੀਰ ਬੁੱਧੂ ਸ਼ਾਹ, ਸਡੋਰੇ ਨਗਰ ਦੇ ਰਹਿਣ ਵਾਲੇ ਸਨ। ਪੀਰ ਬੁੱਧੂ ਸ਼ਾਹ ਜੀ ਦੀ ਬੜੀ ਵੱਡੀ ਘਾਲਣਾ ਸੀ ਭੰਗਾਣੀ ਦੇ ਜੰਗ ਵਿੱਚ, ਇਹਨਾਂ ਦੇ ਪੁੱਤਰ ਭੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਔਰ ਕਈ ਮੁਰੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ। ਕਲਗੀਧਰ ਦੀ ਬਖਸ਼ਿਸ਼ ਦੇ ਪਾਤਰ ਸਨ ਪੀਰ ਬੁੱਧੂ ਸ਼ਾਹ। ਸਡੋਰੇ ਦਾ ਰਹਿਣ ਵਾਲਾ ਜਿਹੜਾ ਨਵਾਬ ਸੀ ਉਹਦਾ ਨਾਂ ਸੀ ਉਸਮਾਨ ਖਾਂ। ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਕੇਵਲ ਇਸ ਕਰਕੇ ਸ਼ਹੀਦ ਕੀਤਾ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕੀਤੀ ਹੈ, ਇਸ ਕਰਕੇ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਉਹਦੀ ਸ਼ਹੀਦੀ ਦਾ ਬਦਲਾ ਲੈਣਾ ਵੀ ਬੰਦਾ ਸਿੰਘ ਜੀ ਬਹਾਦਰ ਦੀ ਜ਼ਿੰਦਗੀ ਦਾ ਮਕਸਦ ਸੀ ਕਿ ਜਿਹਨੇ ਏਡੇ ਵੱਡੇ ਮਹਾਨ ਪੀਰ ਨੂੰ ਮਾਰਦਿਆਂ ਖੋਹ ਕੇ ਮਾਰਦਿਆਂ ਮਨ ਦੇ ਵਿੱਚ ਕੋਈ ਤਰਸ ਨਹੀਂ ਰੱਖਿਆ, ਉਸ ਪਾਪੀ ਨੂੰ ਸੋਧਾ ਲਾਉਣਾ ਚਾਹੀਦਾ। ਜਿਵੇਂ ਸਡੋਰੇ 'ਤੇ ਹੱਲਾ ਕਰਕੇ ਸਡੋਰੇ 'ਤੇ ਫਤਿਹ ਪ੍ਰਾਪਤ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਏ ਯੋ ਜਬ ਬੰਦਾ ਚਿਤ ਵਿਚਾਰੀ, ਵਜ਼ੀਰਾ ਲੁਟਾਇਓ ਕਰ ਫੌਜ ਸਾਰੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣ ਆਪਣੇ ਚਿੱਤ ਵਿੱਚ ਇਸ ਗੱਲ ਦੀ ਵਿਚਾਰ ਜ਼ਰੂਰ ਕਰਦੇ ਨੇ ਕਿ ਹੁਣ ਸਮਾਂ ਆਵੇ ਕਿ ਸਾਰੀ ਫੌਜ ਇਕੱਠੀ ਕਰਕੇ ਵਜ਼ੀਰ ਖਾਂ ਨੂੰ ਵੀ ਸੋਧਾ ਲਾਇਆ ਜਾਏ। ਪਹਿਲਾਂ ਤਾਂ ਉਹਦੇ ਆਲੇ ਦੁਆਲੇ ਯਾਨੀ ਕਿ ਉਹਦੀ ਲੱਕ ਤੋੜਨ ਦਾ ਕੰਮ ਕਰ ਰਹੇ ਨੇ ਬਾਬਾ ਜੀ। ਪਹਿਲਾਂ ਸਮਾਣਾ ਮਾਰਿਆ, ਫਿਰ ਕੜਾਮ, ਫਿਰ ਮੁਸਤਫਾਬਾਦ, ਫਿਰ ਕਪੂਰੀ, ਇਹ ਸਰਹੰਦ ਦੇ ਹੀ ਪਰਗਣੇ ਸਨ ਆਲੇ ਦੁਆਲੇ। तो बाबा जी पहला आला दुआला उदा सोध रहे ने सिद्ध कर रहे ने ता जो वजीर खां दे अंदर डर बैठ जे उदे अंदर सहम पैदा हो जाए ते क्योंकि जदो बंदा डर जांदा है ते अद्धा ता उदों ही मर जांदा रहिंदा खुंदा जंग दे मैदान विच मारिया जांदा है इस करके उदे अंदर डर भी पैदा करना सी उदे अंदर सहम भी पैदा करना सी और उदा आले दुआले जिहड़ी उदी ताकत सी उस ताकत नूं कमजोर करना सी बाबा बंदा सिंह जी इस तरह नेता प्रति अपने चित विच सोचदे ने कि कदों दिन आवे कि पापी वजीदे नूं सोधा लाया जावे
मत मजैल सिंह रह सुखाले सो आवेंगे दूरों चाले
बाबा बंदा सिंह जी बहादुर अपने हिरदे विच सोचदे ने कि जेड़े ओ माझे ते दुआबे दे सिंह कीरतपुर साहब इकट्ठे होए ने ओ किते पिछे ना रह जान ते सानू वजीर खां ते जदों असी हमला करना किते ओ पिछे ना रह जान उन्हां नूं भी नाल बाबा बंदा सिंह जी बहादुर रलाना चाहुंदे ने उन्हां नूं नाल लैणा चाहुंदे हन
जमन वार सो शहर तुरकानो
जमना दे उरले पासे जेड़ा शहर है तुरकां दा
कुंजपुर मारिए बैर पुराणो
उथे कुंजपुर नाम दा एक नगर है जिनू कुंजपुरा कहिंदे हन बाबा बंदा सिंह जी ने आख्या भी ये जेड़ा कुंजपुरा तुरकां दा बड़ा पुराना नगर है इनू भी मारना चाहिदा ये तुरकां दा नगर सी जमना दे उरले पासे वसिया होया सी कुंजपुरा ते बाबा बंदा सिंह जी दा ख्याल उस पासे भी गया कि तुरकां दा शहर है इत्थों दे जिहड़े तुरक ने भी सिखां नूं बड़ा तंग करदे ने हिंदुआं नूं तंग करदे ने इन्हां नाल बड़ा पुराना वैर है इन्हां पापियां नूं भी सोधा लाणा चाहीदा है
पहलों मार उन्हां को लीजै
इहदा जिहड़ा कुंजपुरा है पहलां उन्हूं मारीए कुंजपुरे ते पते प्राप्त करिए
तौलो मजैल राए सुलीजै
इन्हे नूं जिहड़े ओह मजैल सिंह ने उन्हां नूं भी नाल रलाण दा समा आ जाएगा उन्हां नूं भी नाल रलाउण दी ब्यौंत बन जाएगी
शहर सडोरो तिन सुन लियो
हुण बाबा बंदा सिंह जी ने सडोरे वल बुख कीता सडोरे शहर बारे सारा प्रसंग पुराने सिंघां कोलों सुनिया सिंघां ने दस्या जी ये सडोरा नगर पीर बुद्धू शाह दा नगर है शहर है इत्थों दे महान पीर पीर बुद्धू शाह जी होए ने जिन्हां ने कलगियां वाले चोजी प्रीतम पातशाह जी महाराज जी दी पंगाणी दे जंग विच मदद कीती सी और बड़े बहादुर योधे ने उन्हां नूं भी इसे करके शहीद कीता गया क्योंकि उन्हां ने कलगी धर दी मदद कीती सडोरे नगर दा इह सारा इतिहास सिंघां दे कोलों बाबा बंदा सिंह जी बहादुर ने सुनिया है
पीर करमाती ते मैं आयो
सुनया कि इस सडोरे नगर दे विच एक बड़ा करामाती पीर भी है एक करामाती पीर भी दसिया जांदा है
उसै परछावें छुहे न आग
कहिंदे उहदी एक कबर बनी हुई है ते उत्ते उहदी कबर जिहड़ी है एक छत्ते ते बना के थल्लियों दे जगह दे मुरदे नूं कढ के लजाया जांदा ते जिहड़ा मुरदा उहदी कबर दी छां दे परछावें थल्लियों कढिया जांदा है उस मुरदे नूं अग नहीं लगदी ऐसी रवायत जिहड़ी है उह सडोरे नगर विच उस वेले प्रगट सी इह बाबा बंदा सिंह जी बहादुर ने सुनी
कयो बंदा उस दयो मैं दाग
बाबा बंदा सिंह जी ने आख्या अच्छा इहो जी कबर है उस पीर दी कि उहदा परछावां जिहड़े मुरदे ते पैंदा उहनूं अग नहीं लगदी उहनूं साड़ नहीं सकदे उहनूं दफन करना पैंदा कहिंदे अच्छा फिर सब तो पहला सडोरे जा के उस पीर दी कबर ही साड़िए पहला उन्नू ही चल के जलाइए कबर विचों कढ के मुरदा उहदा ही साड़िए
दोहेरा आग लाग ऐसे जरे जैसे रुई जराए
कहिंदे उहदा मुरदा कढ के उस पीर दा कबर दे विचों नू अग ला के इस तरह साड़ांगे इस तरह जलेगा ਜਿਵੇਂ ਰੂਹ ਨੂੰ ਅੱਗ ਲਾਈ ਦੀ ਆ ਤੇ ਰੂਹ ਧੁੱਖ ਕੇ ਸੜਦੀ ਆ ਨਾ ਏਦਾਂ ਉਹ ਵੀ ਧੁੱਖ ਧੁੱਖ ਕੇ ਸੜੇਗਾ
ਬਿਨ ਹੀ ਆਸਰ ਓਰ ਕੇ ਚਲੈ ਸਮਾ ਲੈ ਦਾਏ
ਕਹਿੰਦੇ ਬਿਨਾਂ ਹੀ ਕਿਸੇ ਆਸਰੇ ਤੋਂ ਉਹਨੂੰ ਆਪਣਾ ਦਾਸ ਸੰਭਾਲ ਕੇ ਜਾਣਾ ਪਵੇਗਾ ਵੇਖਦੇ ਆ ਫਿਰ ਉਹਦੀ ਕਰਾਮਾਤ ਪੀਰ ਦੀ ਸਾਡੇ ਸਾਹਮਣੇ ਕਿਵੇਂ ਚੱਲਦੀ ਹੈ ਜਦੋਂ ਅਸੀਂ ਉਹਨੂੰ ਸਾੜਾਂਗੇ ਫਿਰ ਵੇਖਾਂਗੇ ਕਿਵੇਂ ਉਹ ਆਪਣੇ ਆਪ ਨੂੰ ਸੜਨ ਨਹੀਂ ਦਿੰਦਾ
ਜੋ ਪਏ ਜਾਰ ਉਸੇ ਦਿਓ ਰਾਖ ਉਡਾਏ।
ਖਾਲਸਾ ਜੀ ਮੈਂ ਵੀ ਬਚਨ ਕਰਦਾ ਕਿ ਉਸ ਪੀਰ ਦੀ ਜਿਹੜੀ ਕਬਰ ਹੈ ਉਹਨੂੰ ਸਾੜ ਕੇ ਮੈਂ ਉਹਦੀ ਸਵਾਹ ਉਡਾ ਕੇ ਰੱਖ ਦਿਆਂਗਾ। ਜਿਹੜਾ ਕਿਸੇ ਹੋਰ ਦੀ ਮੁਰਦੇ ਦੀ ਲਾਸ਼ ਨੂੰ ਸੜਨ ਨਹੀਂ ਦਿੰਦਾ, ਕਹਿੰਦੇ ਅਸੀਂ ਉਹਦਾ ਸਰੀਰ ਸਾੜ ਕੇ ਉਹਦਾ ਜਿਹੜਾ ਮੁਰਦਾ ਕਫਨ ਦਫਨ ਵਿੱਚ ਹੋਵੇਗਾ ਉਹਨੂੰ ਕੱਢ ਕੇ ਇਸ ਤਰ੍ਹਾਂ ਸਾੜਾਂਗਾ ਕਿ ਸਾੜ ਕੇ ਸਵਾਹ ਬਣਾ ਕੇ ਉਡਾ ਦਿਆਂਗਾ।
ਤੂੰ ਜਾਣਿਓ ਹਮ ਕਲਾ ਸਵਾਏ,
ਫਿਰ ਤੁਸੀਂ ਜਾਣਨਾ ਕਿ ਸਾਡੇ ਵਿੱਚ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਦਿੱਤੀ ਹੋਈ ਕਲਾ ਹੈ, ਸਾਨੂੰ ਵੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਵਾਈ ਕਲਾ ਦਿੱਤੀ ਹੈ।
ਜੋ ਕਹਿ ਕੀ ਨੀ ਬੰਦਾ ਧਾਏ,
ਇਸ ਤਰ੍ਹਾਂ ਕਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹਮਲਾ ਬੋਲਿਆ, ਸਡੋਰੇ ਨਗਰ ਤੇ ਹਮਲਾ ਬੋਲਿਆ ਹੈ।
ਤੀਨੋ ਸੋ ਸ਼ਹਿਰ ਲੁਟਾਏ,
ਜਾ ਕੇ ਸਡੋਰੇ ਤੇ ਹਮਲਾ ਬੋਲਿਆ, ਸਡੋਰੇ ਤੇ ਜਾ ਕੇ ਜਦੋਂ ਹਮਲਾ ਬੋਲਿਆ ਤੇ ਸਡੋਰੇ ਵਾਲੇ ਉਸਮਾਨ ਖਾਨ ਨੇ ਲੜਨ ਦਾ ਅੱਗੋਂ ਪੂਰਾ ਤਿਆਰਾ ਕੀਤਾ, ਉਹਨੇ ਵੀ ਵਿਉਂਤਬੰਦੀ ਪੂਰੀ ਕੀਤੀ। ਪਹਿਲਾਂ ਤਾਂ ਬਾਹਰ ਆ ਕੇ ਲੜੇ ਪਰ ਬੰਦੇ ਦੇ ਸਾਹਮਣੇ ਕਿੱਥੇ ਅੜ ਸਕਣਾ ਸੀ ਇਹਨਾਂ ਨੇ, ਅੱਗੇ ਲੱਗ ਕੇ ਦੌੜ ਪਏ, ਕਿਲੇ ਵਿੱਚ ਲੁਕ ਗਏ ਤੇ ਜਦੋਂ ਕਿਲੇ ਵਿੱਚ ਜਾ ਲੁਕੇ ਤੇ ਬਾਬਾ ਜੀ ਨੇ ਨਾਲ ਹੀ ਇੱਕ ਪਹਾੜ ਸੀ ਉੱਚਾ, ਉੱਪਰਲੇ ਪਾਸੇ ਤੋਪ ਚਾੜ ਕੇ ਗੋਲੇ ਮਾਰਨੇ ਸ਼ੁਰੂ ਕੀਤੇ, ਅੰਦਰ ਮਰਨ ਲੱਗੇ। ਫਿਰ ਦੌੜ ਕੇ ਬਾਹਰ ਆਏ, ਜੰਗ ਬੰਦ ਕਰਕੇ ਵੀ ਸਾਸੀ ਤੁਹਾਡੀ ਸ਼ਰਨ ਵਿੱਚ ਹਾਂ।
ਹਿੰਦੂਆਂ ਕੇ ਕਰ ਲੀਨੇ ਰਾਖ,
ਜਿਹੜੇ ਜਿਹੜੇ ਹਿੰਦੂ ਸਨ ਉਹ ਤਾਂ ਰੱਖ ਲਏ, ਪਰ ਜਿਹੜੇ ਜਰਵਾਣੇ ਜ਼ੁਲਮ ਕਰਨ ਵਾਲੇ ਮਲੇਛ ਸਨ ਉਹਨਾਂ ਵਿੱਚੋਂ ਬਹੁਤੇ ਮਲੇਛ ਸਾੜ ਕੇ ਖਤਮ ਕਰ ਦਿੱਤੇ ਗਏ।
ਮੁਸਲਮਾਨ ਕਈ ਕਤਲੇ ਆਖ,
ਸੈਂਕੜਿਆਂ ਦੀ ਗਿਣਤੀ ਚ ਕਈ ਮੁਸਲਮਾਨ ਜਿਹੜੇ ਲੜਨ ਆਏ, ਹਾਂ ਜਿਹਨੇ ਹਥਿਆਰ ਸੁੱਟ ਦਿੱਤੇ, ਹੱਥ ਜੋੜ ਕੇ ਸਿਰ ਝੁਕਾ ਲਿਆ, ਉਹਦੇ ਤੇ ਤੇਗ ਦਾ ਵਾਰ ਨਹੀਂ ਕੀਤਾ। ਜਿਹੜੇ ਜਿਹੜੇ ਤੁਰਕ ਲੜਨ ਵਾਸਤੇ ਆਏ ਉਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਸੋਧਾ ਲਾ ਕੇ ਕਤਲ ਕਰ ਦਿੱਤਾ ਗਿਆ।
ਬੋਧੀ ਵਾਲੇ ਨਾ ਸਤਾਇਓ,
ਜਿਹੜੇ ਜਿਹੜੇ ਹਿੰਦੂ ਬੋਧੀਆਂ ਵਾਲੇ ਸਨ, ਜਿਨ੍ਹਾਂ ਦੇ ਸਿਰਾਂ ਤੇ ਬੋਧੀਆਂ ਸਨ ਜਾਂ ਗਲਾਂ ਚ ਜਨੇਊ ਪਾਏ ਹੋਏ ਸਨ, ਜਿਨ੍ਹਾਂ ਕੋਲ ਹਿੰਦੂਆਂ ਦੀਆਂ ਨਿਸ਼ਾਨੀਆਂ ਸਨ ਜਾਂ ਮੱਥਿਆਂ ਤੇ ਤਿਲਕ ਲਾਏ ਹੋਏ ਸਨ, ਉਹ ਬਚ ਗਏ। ਬਾਕੀ ਜਿੰਨੇ ਮੁਸਲਮਾਨ ਸਨ ਉਹ ਸਾਰੇ ਮਾਰੇ ਗਏ।
ਬੋਧੀ ਦਿੱਕ ਮਾਰ ਗਵਾਇਓ,
ਜਿਹੜਾ ਬੋਧੀ ਤੋਂ ਬਿਨਾਂ ਨਜ਼ਰ ਆਇਆ, ਕੋਈ ਤੁਰਕ ਨਜ਼ਰ ਆਇਆ, ਮਲੇਛ ਨਜ਼ਰ ਆਇਆ, ਉਹ ਮਾਰ ਕੇ ਗਵਾ ਦਿੱਤਾ ਗਿਆ।
ਦੋਹੇਰਾ ਜੋ ਹਿੰਦੂਆਂ ਘਰ ਜਾ ਚਿਪੇ ਉਬਾਰ,
ਜਿਹੜੇ ਜਿਹੜੇ ਹਿੰਦੂਆਂ ਦੇ ਘਰ ਦੇ ਵਿੱਚ ਜਾ ਕੇ ਲੁਕ ਗਏ ਮੁਸਲਮਾਨ ਆਪਣੀਆਂ ਜਾਨਾਂ ਬਚਾਉਣ ਲਈ ਵੀ ਸਾਨੂੰ ਬਚਾ ਲਓ ਸਾਨੂੰ ਰੱਖ ਲਓ, ਉਹ ਵੀ ਕੱਢ ਕੱਢ ਕੇ ਮਾਰੇ ਗਏ ਉਹਨਾਂ ਦੇ ਘਰਾਂ ਵਿੱਚੋਂ। ਵੀ ਤੁਸੀਂ ਉਹੀ ਮਲੇਛ ਹੋ ਨਾ ਜਿਹੜੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਿੱਚ ਨਾਲ ਸਾਥ ਦਿੰਦੇ ਰਹੇ ਉਸਮਾਨ ਖਾਂ ਦਾ, ਉਹਨਾਂ ਨੂੰ ਵੀ ਕੱਢ ਕੱਢ ਕੇ ਘਰਾਂ ਦੇ ਵਿੱਚੋਂ ਮਾਰਿਆ ਗਿਆ।
ਜੋ ਸਿੰਘਨ ਕੇ ਹੱਥ ਚੜੇ ਸੋਨ ਦੀ ਨੇ ਮਾਰ,
ਜਿਹੜਾ ਜਿਹੜਾ ਵੀ ਮਲੇਛ, ਜਿਹੜਾ ਜਿਹੜਾ ਵੀ ਜਰਵਾਣਾ, ਜਿਹੜਾ ਜਿਹੜਾ ਵੀ ਜ਼ਾਲਮ ਸਿੰਘਾਂ ਦੇ ਹੱਥ ਲੱਗਾ, ਸਿੰਘਾਂ ਦੇ ਕਰੜੇ ਹੱਥਾਂ ਤੋਂ ਬਚ ਨਾ ਸਕਿਆ, ਉਹ ਉਸੇ ਵੇਲੇ ਮਾਰਿਆ ਗਿਆ।
ਪਏ ਪੀਰ ਤਬੂਤ ਉਤ ਪੋਰ ਟਿਕਾਇਆ,
ਜਿਹੜਾ ਪੀਰ ਸੀ ਉਹਦਾ ਇੱਕ ਤਬੂਤ ਜਿਹਦੇ ਵਿੱਚ ਲੋਥ ਪਾ ਕੇ ਇਹਨਾਂ ਨੇ ਉੱਪਰ ਟਿਕਾਈ ਹੋਈ ਸੀ, ਜਿੱਥੇ ਉਹ ਪੀਰ ਦੀ ਕਬਰ ਹੁਣ ਵੀ ਕਹਿੰਦੇ ਬਣੀ ਹੋਈ ਹੈ, ਸਡੋਰੇ ਵਿੱਚ ਉਹਦੀ ਕਬਰ ਦੁਬਾਰਾ ਬਣਾ ਦਿੱਤੀ ਹੋਵੇਗੀ, ਉਹ ਬਣੀ ਹੋਈ ਹੈ। ਕਹਿੰਦੇ ਜਿੱਥੇ ਉਹਦਾ ਤਬੂਤ ਟਿਕਾਇਆ ਹੋਇਆ ਸੀ ਉਹਦੇ ਸੰਦੂਕ ਦੇ ਵਿੱਚ ਉਹਦੀ ਲਾਸ਼ ਪਾ ਕੇ
ਇਸ ਕੇ ਹੇਠ ਤੇਰਾ ਚਲਾਇਆ,
ਉਹਦੇ ਥੱਲੇ ਕਰਾਹ ਬਣਾਇਆ ਹੋਇਆ ਸੀ, ਲਾਂਘਾ ਇੱਕੋ ਰਸਤਾ ਸੀ, ਜਦੋਂ ਕੋਈ ਬੰਦਾ ਮਰਦਾ ਸੀ ਉਸੇ ਰਸਤਿਓਂ ਕੱਢਣਾ ਪੈਂਦਾ ਸੀ, ਤੇ ਜਿਹੜਾ ਮੁਰਦਾ ਹਿੰਦੂਆਂ ਦਾ ਵੀ ਕੋਈ ਮਰਦਾ ਸੀ ਉੱਥੋਂ ਕੱਢਦੇ ਸੀ, ਉਹਨੂੰ ਅੱਗ ਨਹੀਂ ਸੀ ਲਾ ਸਕਦੇ, ਉਹਨੂੰ ਫਿਰ ਦੱਬਣਾ ਹੀ ਪੈਂਦਾ ਸੀ। ਇਹ ਰਵਾਇਤ ਸੀ ਵੀ ਉਹਨੂੰ ਸਾੜਿਆ ਨਹੀਂ ਜਾਏਗਾ ਜਿਹੜਾ ਇੱਥੋਂ ਲੰਘੇਗਾ, ਤੇ ਉਹਨੂੰ ਕਹਿੰਦੇ ਅੱਗ ਵੀ ਨਹੀਂ ਲੱਗਦੀ। ਉਹ ਤਬੂਤ ਜਿੱਥੇ ਟਿਕਾਇਆ ਹੋਇਆ ਸੀ ਉਸ ਪੀਰ ਦਾ, ਉਹਦੇ ਥੱਲੇ ਇੱਕ ਰਸਤਾ ਬਣਾਇਆ ਹੋਇਆ ਸੀ ਲੰਘਣ ਵਾਸਤੇ।
ਜੋ ਤਿਸ ਕੈ ਪਰਛਾਵੇਂ ਆਵੇ,
ਜਿਹੜਾ ਜਿਹੜਾ ਵੀ ਮੁਰਦਾ ਉਸ ਪੀਰ ਦੇ ਤਬੂਤ ਦੇ ਪਰਛਾਵੇਂ ਥੱਲੇ ਆ ਜਾਂਦਾ ਸੀ,
ਉਸ ਕੋ ਅਗਨੀ ਨਾਏ ਜਲਾਵੇ,
ਉਹਨੂੰ ਅੱਗ ਸਾੜ ਨਹੀਂ ਸੀ ਸਕਦੀ, ਉਹਨੂੰ ਅੱਗ ਜਲਾ ਨਹੀਂ ਸੀ ਸਕਦੀ, ਉਹਨੂੰ ਅੱਗ ਨਹੀਂ ਸੀ ਲੱਗਦੀ।
ਹਿੰਦੂ ਭਾਵੇਂ ਮੁਸਲਮਾਨ ਹੋਏ ਮਰੇ ਸੋ ਤੁਰਕ ਸਮਾਨ,
ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਕੋਈ ਮੁਸਲਮਾਨ ਹੋਵੇ, ਉਹਨੂੰ ਆਖਰਕਾਰ ਮੁਸਲਮਾਨਾਂ ਵਾਲੀ ਮੌਤ ਹੀ ਮਰਨਾ ਪੈਂਦਾ ਸੀ, ਭਾਵੇਂ ਕੋਈ ਹਿੰਦੂ ਹੀ ਕਿਉਂ ਨਾ ਹੋਵੇ। ਉਹ ਵੀ ਸਡੋਰੇ ਨਗਰ ਦੇ ਵਿੱਚ ਆਪਣੇ ਮੁਰਦੇ ਨੂੰ ਸਾੜ ਨਹੀਂ ਸਨ ਸਕਦੇ, ਉਹਦਾ ਸੰਸਕਾਰ ਨਹੀਂ ਸਨ ਕਰ ਸਕਦੇ, ਉਹਨੂੰ ਦੱਬਣਾ ਹੀ ਪੈਂਦਾ ਸੀ, ਮੁਸਲਮਾਨਾਂ ਦੀਆਂ ਰੀਤੀਆਂ ਮੁਤਾਬਕ ਉਹਦਾ ਦਫ਼ਨ ਹੀ ਕਰਨਾ ਪੈਂਦਾ ਸੀ ਕਬਰਸਤਾਨ 'ਚ ਜਾ ਕੇ।
ਸੋ ਦਰਵਾਜ਼ੇ ਲਿਓ ਉਤਾਰ,
ਬਾਬਾ ਬੰਦਾ ਸਿੰਘ ਜੀ ਕਹਿੰਦੇ ਲਾਓ ਇਹਦਾ ਤਬੂਤ ਵੱਡੇ ਪੀਰ ਦਾ। ਉਹ ਜਿਹੜਾ ਉੱਤੇ ਟੰਗਿਆ ਹੋਇਆ ਸੀ ਨਾ ਦਰਵਾਜ਼ੇ ਤੇ ਤਬੂਤ, ਉਹਦਾ ਰੱਖਿਆ ਹੋਇਆ ਸੀ, ਕਹਿੰਦੇ ਲਾਓ ਇਹਦਾ ਪੀਰ ਦਾ ਤਬੂਤ ਥੱਲੇ। ਸਿੰਘਾਂ ਨੇ ਉਸੇ ਵੇਲੇ ਜਾ ਕੇ ਕਮਰ ਕੱਸੇ ਕੀਤੇ ਤੇ ਉਹਦਾ ਤਬੂਤ ਜਿਹੜਾ ਸੀ, ਜਿਹਦੇ ਚ ਉਹਦੀ ਲਾਸ਼ ਪਾ ਕੇ ਉੱਤੇ ਰੱਖਿਆ ਹੋਇਆ ਸੀ, ਉਹ ਤਬੂਤ ਥੱਲੇ ਲਾ ਕੇ ਲੈ ਆਂਦਾ।
ਕੱਢ ਸੰਦੂਖੋਂ ਵੈ ਦਿਓ ਯਾਰ,
ਜਿਹੜਾ ਸੰਦੂਕ ਸੀ ਤਬੂਤ, ਉਹਦੇ ਵਿੱਚ ਉਹਦੀ ਲਾਸ਼ ਕੱਢੀ ਜਿਹੜੀ ਪਈ ਹੋਈ ਸੀ, ਰਾਖੀ ਹੋਈ ਸਾਂਭ ਕੇ ਇਹਨਾਂ ਨੇ, ਉਹ ਕੱਢ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹਨੂੰ ਸਾੜ ਦਿੱਤਾ, ਅੱਗ ਲਾ ਦਿੱਤੀ, ਜਲਾ ਦਿੱਤਾ।
ਹੋਈ ਅਗਨ ਤਿਸ ਕ੍ਰਿਤ ਜਿਉਂ ਜਲਿਓ,
ਕਹਿੰਦੇ ਅੱਗ ਏਦਾਂ ਲੱਗੀ ਉਹਦੇ ਮੁਰਦੇ ਨੂੰ, ਜਿਹੜਾ ਦੂਜਿਆਂ ਨੂੰ ਨਹੀਂ ਸੀ ਸੜਨ ਦਿੰਦਾ, ਜਾਂ ਆਪ ਏਦਾਂ ਸੜਨ ਲੱਗਾ ਜਿਵੇਂ ਘਿਓ ਨੂੰ ਅੱਗ ਲੱਗ ਗਈ ਹੋਵੇ। ਜਿਵੇਂ ਘਿਓ ਨੂੰ ਅੱਗ ਲੱਗਦੀ ਹੈ ਨਾ, ਘਿਓ ਦੀ ਅੱਗ ਵਾਂਗੂ ਕਹਿੰਦੇ ਸੜਨ ਲੱਗਾ ਇਹਦਾ ਮੁਰਦਾ ਪੀਰ ਦਾ।
ਜਨਕ ਬਰੂਦੈ ਤੋੜਾ ਧਰਿਓ,
ਕਹਿੰਦੇ ਇੱਦਾਂ ਜਾਪਦਾ ਜਿਵੇਂ ਬਰੂਦ ਨੂੰ ਤੋੜਾ ਧੁਖਾ ਕੇ ਅੱਗ ਲਾ ਦਿੱਤੀ ਤੇ ਬਰੂਦ ਧੁਖ ਕੇ ਸੜ ਜਾਂਦਾ ਨਾ, ਬਰੂਦ ਵਾਂਗੂ ਧੁਖ ਧੁਖ ਕੇ ਉਹ ਮੁਰਦਾ ਸੜਨ ਲੱਗਾ।
ਭਈ ਰਾਤ ਉਸ ਛੂਤੇ ਆਗ,
ਅੱਗ ਛੂੰਦਿਆਂ ਸਾਰ ਉਹਦਾ ਸਰੀਰ ਸਵਾਹ ਹੋ ਗਿਆ, ਰਾਖ ਬਣ ਗਿਆ।
ਭਈ ਖਬਰੀਆ ਮੱਕੇ ਤਾਗ,
ਹੁਣ ਇਹ ਖਬਰ ਕੇਵਲ ਸਡੋਰੇ ਤੱਕ ਸੀਮਤ ਨਹੀਂ ਰਹੀ ਕਿ ਸਾਡਾ ਬੜਾ ਵੱਡਾ ਪੀਰ ਮੰਨਦੇ ਸੀ ਉਹਨੂੰ ਇਹ ਮੁਸਲਮਾਨ, ਵੀ ਜਿਹਦੇ ਪਰਛਾਵੇਂ ਦੇ ਨਾਲ ਵੀ ਮੁਰਦਿਆਂ ਨੂੰ ਅੱਗ ਨਹੀਂ ਸੀ ਲੱਗਦੀ, ਭਾਵੇਂ ਉਹ ਹਿੰਦੂਆਂ ਦਾ ਮੁਰਦਾ ਹੀ ਕਿਉਂ ਨਾ ਹੋਵੇ। ਕਹਿੰਦੇ ਉਹਦੇ ਮੁਰਦੇ ਨੂੰ ਜਦੋਂ ਬੰਦਾ ਸਿੰਘ ਬਹਾਦਰ ਨੇ ਜਲਾ ਦਿੱਤਾ, ਇਹ ਖਬਰ ਕੱਲੀ ਸਡੋਰੇ ਤੱਕ ਨਹੀਂ, ਸਰਹੰਦ ਪਹੁੰਚੀ, ਦਿੱਲੀ ਪਹੁੰਚੀ, ਇਹ ਖਬਰ ਮੱਕੇ ਤੇ ਮਦੀਨੇ ਤੱਕ ਵੀ ਜਾ ਪਹੁੰਚੀ ਵੀ ਸਾਡਾ ਪੀਰ ਜਿਹੜਾ ਸੀ ਸਡੋਰੇ ਨਗਰ ਵਿੱਚ ਬੜਾ ਕਰਾਮਾਤੀ, ਵੀ ਮਰਨ ਤੋਂ ਬਾਅਦ ਵੀ ਉਹਦਾ ਮੁਰਦਾ ਬੜਾ ਕਰਾਮਾਤੀ ਸੀ, ਤਬੂਤ ਚ ਸਾਂਭ ਕੇ ਰੱਖਿਆ ਸੀ, ਵੀ ਉਹ ਸਾੜ ਦਿੱਤਾ ਬੰਦੇ ਨੇ, ਇਹ ਖਬਰ ਕਹਿੰਦੇ ਮੱਕੇ ਤੇ ਮਦੀਨੇ ਤੱਕ ਵੀ ਪਹੁੰਚੀ ਹੈ।
ਤਾਂ ਬੰਦੇ ਓ ਮੁਖੋਂ ਉਚਾਰਾ,
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਫਿਰ ਬੋਲੇ, ਮੁਖੋਂ ਕਹਿਣ ਲੱਗੇ,
ਹਮ ਪੈ ਮੰਤਰ ਅਲੂਣਾ ਸਾਰਾ,
ਕਹਿਣ ਲੱਗੇ ਖਾਲਸਾ ਜੀ ਸਾਡੇ ਕੋਲ ਅਲੂਣੀਏ ਸਿੱਧ ਦਾ ਮੰਤਰ ਹੈ। ਅਲੂਣੀਆ ਸਿੱਧ ਜਿਹੜਾ ਸੀ ਔਗੜਨਾਥ ਦਾ ਗੁਰੂ ਸੀ, ਤੇ ਔਗੜਨਾਥ ਜਿਹੜਾ ਸੀ ਉਹ ਅੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਉਸਤਾਦ ਰਿਹਾ, ਉਹਦੇ ਕੋਲੋਂ ਮੰਤਰ ਜੰਤਰ ਇਹਨਾਂ ਨੇ ਸਿੱਖੇ ਸਨ। ਕਹਿੰਦੇ ਜੀ ਬਾਬਾ ਜੀ ਕਹਿੰਦੇ ਮੇਰੇ ਕੋਲ ਅਲੂਣੀਏ ਸਾਧ ਦਾ ਪੂਰਾ ਮੰਤਰ ਹੈ, ਜਿਹਦੇ ਨਾਲ ਮੈਂ ਅੱਗ ਨੂੰ ਸਿੱਧ ਕੀਤਾ ਹੋਇਆ, ਜਿਹਦੇ ਨਾਲ ਮੈਂ ਅੱਗ ਨੂੰ ਕੰਟਰੋਲ ਚ ਕੀਤਾ ਹੋਇਆ।
ਇਸ ਮੈਂ ਮੰਤਰ ਆਏ ਚੌਥਾਏ,
ਮੇਰੇ ਕੋਲ ਪੂਰਾ 100 ਪੈਸੇ ਪੂਰਾ, ਇਹਦੇ ਕੋਲ ਮੇਰੇ ਨਾਲੋਂ ਉਹ ਸ਼ਕਤੀ ਜਿਹੜੀ ਸੀ ਉਹ ਚੌਥੇ ਹਿੱਸੇ ਸੀ, ਯਾਨੀ ਕਿ ਜੇ ਮੇਰੇ ਕੋਲ 100 ਪੈਸੇ ਹੈ ਤੇ ਇਹਦੇ ਕੋਲ ਕੇਵਲ 25 ਪੈਸੇ ਸ਼ਕਤੀ ਸੀ, ਬਾਕੀ 75% ਜਿਹੜੀ ਸ਼ਕਤੀ ਉਹ ਮੇਰੇ ਚ ਇਹਦੇ ਨਾਲੋਂ ਜ਼ਿਆਦਾ ਸੀ।
ਯਾ ਤੇ ਹੋਤੀ ਅਗਨ ਬੁਝਾਏ,
ਇਸ ਕਰਕੇ ਇਹਦੇ ਕੋਲੋਂ ਮੇਰੀ ਲਾਈ ਹੋਈ ਅੱਗ ਨਹੀਂ ਬੁਝਾਈ ਜਾ ਸਕੀ, ਕਿਉਂਕਿ ਇਹਦੇ ਕੋਲ ਕੇਵਲ 25 ਹਿੱਸਾ ਚੌਥਾ ਹਿੱਸਾ ਸੀ ਤਾਕਤ, ਮੇਰੇ ਕੋਲ ਚਾਰੇ ਹਿੱਸੇ ਸਨ, ਤੇ ਮੈਂ ਜਦੋਂ ਇਹਦੇ ਮੁਰਦੇ ਨੂੰ ਅੱਗ ਲਾਈ ਹੈ ਇਹਦੇ ਕੋਲੋਂ ਆਪਣੀ ਅੱਗ ਬੁਝਾਈ ਨਹੀਂ ਜਾ ਸਕੀ।
ਦੋਹੇਰਾ ਭਈ ਤੂੰ ਮੀਆ ਜਗਤ ਮੈਂ ਭਇਓ ਹਿੰਦੂ ਅਵਤਾਰ।
ਹੁਣ ਸਡੋਰਾ ਜਿਸ ਦਿਨ ਮਾਰਿਆ ਤੇ ਉਸ ਪੀਰ ਦੀ ਕਬਰ ਚੋਂ ਕੱਢ ਕੇ ਉਹਦਾ ਮੁਰਦਾ ਸਾੜਿਆ ਨਾ ਜਿਸ ਦਿਨ ਤੋਂ, ਉਸ ਦਿਨ ਤੋਂ ਤੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਤਾਂਕ ਹੋਰ ਜ਼ਿਆਦਾ ਪੈ ਗਈ। ਇੱਥੋਂ ਤੱਕ ਲੋਕਾਂ ਵਿੱਚ ਇਹ ਗੱਲ ਹੋਣ ਲੱਗ ਪਈ ਵੀ ਜਿਹੜਾ ਹਿੰਦੂਆਂ ਦਾ 24ਵਾਂ ਅਵਤਾਰ ਹੋਣਾ, ਕਲਕੀ ਅਵਤਾਰ ਜਿਹੜਾ ਕਿਹਾ ਜਾਂਦਾ, ਕਿਤੇ ਉਹੀ ਤਾਂ ਨਹੀਂ ਆ ਗਿਆ ਅਵਤਾਰ ਲੈ ਕੇ ਬੰਦੇ ਦੇ ਰੂਪ ਚ। ਕਹਿੰਦੇ ਜਦੋਂ ਉਹਨੇ ਆਉਣਾ ਉਦੋਂ ਏਦਾਂ ਉਹਨੇ ਖਾਤਮਾ ਕਰਨਾ। ਕਹਿੰਦੇ ਕਿਤੇ ਉਹ ਜਿਹੜਾ ਹਿੰਦੂਆਂ ਦਾ ਅਵਤਾਰ ਮੰਨਿਆ ਜਾਣ ਵਾਲਾ 24ਵਾਂ ਅਵਤਾਰ ਕਲਕੀ ਅਵਤਾਰ, ਕਿਤੇ ਉਹੀ ਤਾਂ ਨਹੀਂ ਆ ਗਿਆ ਅਵਤਾਰ ਧਾਰਨ ਕਰਕੇ।
ਕਲੰਕੀ ਬਯੋ ਕਰੇ ਜੋ ਮੁਸਲੇ ਮਾਰ,
ਕਹਿੰਦੇ ਇਹੀ ਤਾਂ ਨਹੀਂ ਕਿਤੇ ਉਹ ਨੇਕ ਲੰਕ ਅਵਤਾਰ, ਉਹ ਕਲਕੀ ਅਵਤਾਰ, ਉਹ ਨੇਕ ਲੰਕ ਅਵਤਾਰ ਇਹੀ ਤਾਂ ਨਹੀਂ ਜਿਹਦੇ ਬਾਰੇ ਹਿੰਦੂਆਂ ਦੇ ਭਵਿੱਖਤ ਪੁਰਾਣ ਵਿੱਚ ਲਿਖਿਆ ਹੋਇਆ ਦਸਵੇਂ ਪਾਤਸ਼ਾਹ ਜੀ ਨੇ ਵੀ 24ਵੇਂ ਅਵਤਾਰ ਦੇ ਵਿੱਚ ਨੇਕ ਲੰਕ ਕਲਕੀ ਅਵਤਾਰ ਦੀ ਕਥਾ ਲਿਖੀ ਹੋਈ ਹੈ। ਕਿਤੇ ਆ ਉਹੀ ਤਾਂ ਨਹੀਂ ਅਵਤਾਰ ਧਾਰ ਕੇ ਆ ਗਿਆ ਹੋਵੇ ਤੇ ਹੁਣ ਜਿੰਨੇ ਮਲੇਚ ਤੇ ਮੁਸਲੇ ਨੇ ਉਹਨਾਂ ਨੂੰ ਮਾਰਦਾ ਜਾ ਰਿਹਾ।
ਬਈ ਕੋ ਕਹੇ ਇਹ ਜਾਦੂਗਰ।
ਹੁਣ ਕਈ ਤਾਂ ਏਦਾਂ ਗੱਲਾਂ ਕਰਦੇ ਨੇ, ਹੁਣ ਲੋਕ ਨੇ ਲੋਕਾਂ ਦੇ ਜਿੰਨੇ ਮੂੰਹ ਉਹਨਾਂ ਨੇ ਉਸੇ ਢੰਗ ਨਾਲ ਗੱਲਾਂ ਕਰਨੀਆਂ ਨੇ, ਜਿਵੇਂ ਜਿਵੇਂ ਕਿਸੇ ਦੀ ਬੁੱਧੀ ਵਿੱਚ ਆਉਂਦੀ ਹੈ ਗੱਲ, ਕਿਸੇ ਦੀ ਮਤ ਵਿੱਚ ਆਉਂਦੀ ਹੈ। ਕੋਈ ਕਹਿੰਦਾ ਨਹੀਂ, ਕਹਿੰਦੇ ਬੰਦਾ ਬੜਾ ਵੱਡਾ ਜਾਦੂਗਰ ਹੈ, ਕਹਿੰਦੇ ਬੰਦੇ ਕੋਲ ਬੜਾ ਵੱਡਾ ਜਾਦੂ ਹੈ ਤਾਂ ਬੜਾ ਵੱਡਾ ਜਾਦੂਗਰ ਹੈ।
ਕੋ ਕਹੇ ਇਹ ਰਸਾਇਣਗਰ।
ਕੋਈ ਕਹਿੰਦਾ ਨਹੀਂ ਇਹਦੇ ਕੋਲ ਕੋਈ ਰਸਾਇਣ ਹੈ, ਇਹ ਕੋਈ ਰਸਾਇਣਗੜ ਹੈ, ਇਹਦੇ ਕੋਲ ਕੋਈ ਕੀਮਤੀ ਰਸਾਇਣ ਹੈ ਜਿਹਦੇ ਨਾਲ ਇਹ ਹਰ ਇੱਕ ਧਾਤ ਨੂੰ ਸੋਨਾ ਬਣਾ ਦਿੰਦਾ, ਜਿਹੜਾ ਆਉਂਦਾ ਉਹਨੂੰ ਸੋਨੇ ਦੀਆਂ ਸ਼ਰਫੀਆਂ ਦਾਨ ਕਰਦਾ। ਇੰਨਾ ਸੋਨਾ ਇਹਦੇ ਕੋਲੋਂ ਕਿੱਥੋਂ ਆ ਰਿਹਾ, ਸੋਨੇ ਦੀਆਂ ਸ਼ਰਫੀਆਂ ਇੰਨੀਆਂ ਇਹਦੇ ਕੋਲ ਕਿੱਥੋਂ ਆ ਰਹੀਆਂ ਨੇ? ਕਹਿੰਦੇ ਜ਼ਰੂਰ ਇਹਦੇ ਕੋਲ ਕੋਈ ਰਸਾਇਣ ਹੈ, ਇਹ ਤਾਂ ਕੋਈ ਰਸਾਇਣਗਰ ਹੈ।
ਕੋ ਕਹੇ ਇਹ ਹੈ ਹੱਥ ਬੀਰ।
ਕੋਈ ਕਹਿੰਦਾ ਨਹੀਂ ਇਹਦੇ ਹੱਥ ਦੇ ਵਿੱਚ ਕੋਈ ਬੀਰ ਨੇ, ਇਹਨੇ ਆਪਣੇ ਹੱਥ ਵਿੱਚ ਕੋਈ ਬੀਰ ਸਿੱਧ ਕੀਤੇ ਹੋਏ ਨੇ।
ਕੋ ਕਹੇ ਇਹ ਸਿੱਖ ਗੁਰ ਤੀਰ।
ਕੋਈ ਕਹਿੰਦਾ ਨਹੀਂ ਜੀ ਇਹ ਗੁਰੂ ਕਾ ਧੀਰ ਜਵਾਨ ਸਿੱਖ ਹੈ। ਕਈਏ ਕਹਿੰਦੇ ਕਹਿੰਦੇ ਨਹੀਂ ਜੀ ਇਹ ਗੁਰੂ ਕਾ ਸਿੱਖ ਹੈ, ਇਹਦੇ ਅੰਦਰ ਗੁਰੂ ਦੀ ਕਲਾ ਵਰਤ ਰਹੀ ਹੈ।
ਖੂਨੀ ਵਜ਼ੀਰੇ ਦੇ ਦਿਲ ਆਏ ਹੈ ਹੋਣੀ ਯਾ ਹਮ ਸਿਰ ਆਏ।
ਤਾਂ ਇਸ ਤਰ੍ਹਾਂ ਕਹਿੰਦੇ ਨੇ, ਹੁਣ ਵਜ਼ੀਰ ਖਾਂ ਦੇ ਮਨ ਵਿੱਚ ਕੀ ਆ ਰਹੀ ਹੈ? ਵਜ਼ੀਰ ਖਾਂ ਕਹਿੰਦਾ ਨਹੀਂ ਬਈ ਕੁਝ ਵੀ ਹੋਵੇ ਤੁਸੀਂ ਦੁਨੀਆਂ ਦੇ ਲੋਕ ਕੁਝ ਪੇ ਆਖੋ, ਮੂੰਹੋਂ ਤਾਂ ਨਹੀਂ ਬੋਲਿਆ, ਆਪਣੇ ਦਿਲ ਵਿੱਚ ਸੋਚਦਾ। ਕਹਿੰਦਾ ਅਸਲ ਵਿੱਚ ਬੰਦਾ ਬੰਦਾ ਬਹਾਦਰ ਨਾ ਤਾਂ ਕੋਈ ਕਲਕੀ ਅਵਤਾਰ ਹੈ ਇਹ, ਨਾ ਕੋਈ ਹੋਰ, ਅਸਲ ਵਿੱਚ ਇਹ ਤਾਂ ਮੇਰੀ ਹੋਣੀ ਬਣ ਕੇ ਮੇਰਾ ਕਾਲ ਬਣ ਕੇ ਆਇਆ ਹੈ। ਵਜ਼ੀਰ ਖਾਂ ਨੂੰ ਸੋਝ ਰਹੀ ਹੈ ਹੁਣ, ਜਦੋਂ ਕਿਸੇ ਨੇ ਪਾਪ ਕਰਮ ਬਹੁਤ ਅਧਿਕ ਕੀਤੇ ਹੋਣ ਫਿਰ ਮਰਨ ਦੇ ਵੇਲੇ ਉਹਦੇ ਪਾਪ ਉਹਦੇ ਸਾਹਮਣੇ ਆਣ ਖਲੋਂਦੇ ਨੇ। ਖੁਦ ਔਰੰਗਜ਼ੇਬ ਨੇ ਆਪਣੇ ਪੁੱਤਰਾਂ ਪ੍ਰਤੀ ਇਹ ਗੱਲ ਲਿਖੀ, ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹਦੀ ਲਿਖਤ ਪਈ ਹੋਈ ਹੈ ਬੰਦੇ ਔਰੰਗਜ਼ੇਬ ਦੀ। ਉਹ ਲਿਖਦਾ ਕਿ ਮੇਰੇ ਪਾਪ ਇੰਨੇ ਨੇ ਕਿ ਉਹ ਮੇਰੇ ਸਾਹਮਣੇ ਆਣ ਖੜੇ ਨੇ ਔਰ ਮੈਨੂੰ ਮਰਨ ਨਹੀਂ ਦੇ ਰਹੇ, ਬੇਟਾ ਤੁਸੀਂ ਪਾਪ ਨਾ ਕਰਿਆ ਜੇ। ਹੁਣ ਵਜ਼ੀਰ ਖਾਨ ਦੇ ਮਨ ਵਿੱਚ ਦਿਲ ਚ ਇਸ ਤਰ੍ਹਾਂ ਆ ਰਹੀ ਹੈ, ਕਹਿੰਦਾ ਇਹ ਤਾਂ ਹੋਣੀ ਹੈ ਜਿਹੜੀ ਮੇਰੇ ਸਿਰ ਤੇ ਆ ਰਹੀ ਹੈ।
ਕਬੈ ਵਜ਼ੀਰੇ ਚਿੰਤਾ ਪਏ।
ਹੁਣ ਵਜ਼ੀਰ ਖਾਨ ਦੇ ਮਨ ਦੇ ਵਿੱਚ ਚਿੰਤਾ ਪੈਦਾ ਹੋ ਗਈ।
ਹਮਕੋ ਬੰਦਾ ਛੱਡਤ ਨਹੀਂ।
ਇਹਦੇ ਮਨ ਵਿੱਚ ਇਹਦੇ ਦਿਲ ਵਿੱਚ ਇੰਨੀ ਭਾਰੀ ਚਿੰਤਾ ਹੋਈ, ਸਮਝ ਗਿਆ ਵੀ ਹੁਣ ਬੰਦੇ ਬਹਾਦਰ ਨੇ ਮੈਨੂੰ ਨਹੀਂ ਛੱਡਣਾ, ਜਿਹਨੇ ਸਾਡਾ ਏਡਾ ਵੱਡਾ ਪੀਰ ਤਬੂਤੋਂ ਕੱਢ ਕੇ ਸਾੜ ਮਾਰਿਆ ਉਹ ਮੇਰੇ ਵਾਸਤੇ ਕੀ ਕਰੇਗਾ, ਮੇਰਾ ਕੀ ਬਣਾਵੇਗਾ, ਜਿਹਨੇ ਗੁਰੂ ਦੇ ਬੱਚੇ ਸ਼ਹੀਦ ਕੀਤੇ ਨੇ। ਸੋਚਦਾ ਕਹਿੰਦਾ ਹੁਣ ਬੰਦਾ ਨੀ ਮੈਨੂੰ ਛੱਡਣ ਲੱਗਾ।
ਇਸਕੇ ਪਾਸ ਐ ਦੋ ਬੀਰ।
ਵਜ਼ੀਰ ਖਾਂ ਸੋਚਦਾ ਹੈ, ਕਹਿੰਦਾ ਵੀ ਸੁਣਿਆ ਬੰਦੇ ਬਹਾਦਰ ਕੋਲ ਦੋ ਬੀਰ ਨੇ, ਬੜੇ ਤਾਕਤਵਰ ਦੋ ਬੀਰ ਹਨ।
ਔਰ ਪੰਚ ਗੁਰ ਦੀਨੇ ਤੀਰ।
ਔਰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਆਪਣੇ ਪੱਥੇ ਚੋਂ ਪੰਜ ਤੀਰ ਹੋਰ ਦੇ ਦਿੱਤੇ ਨੇ ਕੱਢ ਕੇ, ਉਹ ਪੰਜ ਤੀਰਾਂ ਦੇ ਨਾਲ ਵੀ ਪੰਜ ਬੀਰ ਦੇ ਦਿੱਤੇ ਹਨ।
ਪ੍ਰਥਮੈ ਬੰਦਾ ਕਾਲਾ ਨਾਗ।
ਕਹਿੰਦੇ ਤਾਂ ਉਹ ਗੱਲ ਹੋਈ ਵੀ ਪਹਿਲਾਂ ਇਹ ਬੰਦਾ ਬਹਾਦਰ ਤਾਂ ਕਾਲਾ ਨਾਗ ਸੀ, ਫਨੀਅਰ ਨਾਗ ਸੀ, ਜ਼ਹਿਰੀਲਾ ਨਾਗ ਸੀ।
ਤੀਰ ਭੇਸ ਫੰਗੇ ਲਾਗ।
ਜਿਹੜੇ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਦੇ ਦਿੱਤੇ ਨੇ ਉਹ ਤੀਰ ਇਹਨੂੰ ਖੰਭ ਲੱਗ ਗਏ ਨੇ, ਇਹ ਤਾਂ ਪਹਿਲਾਂ ਹੀ ਕਾਲਾ ਨਾਗ ਸੀ, ਪਹਿਲਾਂ ਹੀ ਇਹਦੇ ਕੋਲ ਦੋ ਬੀਰ ਸਨ ਤੇ ਪੰਜ ਤੀਰ ਗੁਰੂ ਜੀ ਨੇ ਇਹਨੂੰ ਹੋਰ ਬਖਸ਼ ਦਿੱਤੇ ਨੇ, ਮਾਨੋ ਇਹ ਤਾਂ ਇਹਨੂੰ ਖੰਭ ਲੱਗ ਗਏ ਨੇ, ਇਹ ਉੱਡਣਾ ਸੱਪ ਬਣ ਗਿਆ ਬੜਾ ਜ਼ਹਿਰੀਲਾ।
ਇਸ ਪਰਛਾਵੇਂ ਪਰੈ ਨਾ ਧਰਨ।
ਮੈਂ ਸੁਣਿਆ ਕਿ ਜਦੋਂ ਬੰਦਾ ਇਹ ਕਹਾਣੀਆਂ ਉਸ ਵੇਲੇ ਆਮ ਪ੍ਰਚਲਿਤ ਹੋ ਗਈਆਂ ਸੀ, ਹਾਲਾਂਕਿ ਐਸਾ ਕੁਝ ਨਹੀਂ ਸੀ, ਪਰ ਲੋਕਾਂ ਵਿੱਚ ਇਦਾਂ ਦੀਆਂ ਗੱਲਾਂ, ਕਿਉਂਕਿ ਆਮ ਸਮਾਜ ਦੇ ਵਿੱਚ ਵਰਤਾਰਾ ਇਸੇ ਤਰ੍ਹਾਂ ਦਾ ਹੀ ਵਰਤਦਾ, ਓਨੀ ਗੱਲ ਹੁੰਦੀ ਨੀ ਜਿੰਨੀ ਲੋਕ ਉਡਾ ਦਿੰਦੇ ਨੇ ਬਣਾ ਦਿੰਦੇ ਨੇ। ਇੱਕ ਇਦਾਂ ਦਾ ਹਊਆ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਤੁਰਕਾਂ ਵਾਸਤੇ ਬਣ ਗਏ ਸਨ। ਤੇ ਵਜ਼ੀਰ ਖਾਨ ਸੋਚਦਾ, ਕਹਿੰਦੇ ਕਈ ਇਹ ਵੀ ਕਹਿੰਦੇ ਨੇ ਕਿ ਜਦੋਂ ਬੰਦਾ ਬਹਾਦਰ ਟੁਰਦਾ ਤੇ ਉਹਦਾ ਪਰਛਾਵਾਂ ਜ਼ਮੀਨ ਤੇ ਨਹੀਂ ਪੈਂਦਾ, ਵੀ ਉਹਦਾ ਪਰਛਾਵਾਂ ਜ਼ਮੀਨ ਤੇ ਨਜ਼ਰ ਨਹੀਂ ਆਉਂਦਾ।
ਕਹੇ ਤਰਨ ਉਸ ਲਗੈ ਨਚਰਨ,
ਕਈ ਇਹ ਵੀ ਕਹਿੰਦੇ ਨੇ ਵੀ ਜਦੋਂ ਟੁਰਦਾ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਜ਼ਮੀਨ ਤੋਂ ਉੱਚੇ ਰਹਿੰਦੇ ਨੇ। ਵਜ਼ੀਰ ਖਾਨ ਨੂੰ ਜਿਹੜਾ ਪਹਿਲਾਂ ਹੀ ਡਰਿਆ ਹੋਵੇ ਨਾ, ਬੰਦੇ ਲੋਕ ਪੰਜ ਸੱਤ ਆ ਜਾਂਦੇ ਨੇ, ਉਹ ਆ ਕੇ ਹੋਰ ਡਰਾਉਣਾ ਸ਼ੁਰੂ ਕਰ ਦਿੰਦੇ। ਵਜ਼ੀਰ ਖਾਂ, ਸੂਬਾ ਸਰਹੰਦ, ਸਾਨੂੰ ਤਾਂ ਆਹ ਵੀ ਪਤਾ ਲੱਗਾ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ, ਜਦੋਂ ਟੁਰਦਾ ਤੇ ਜ਼ਮੀਨ ਤੋਂ ਗੱਜ ਗੱਜ ਉਹਦੇ ਪੈਰ ਉੱਚੇ ਰਹਿੰਦੇ ਹਨ।
ਰਿੱਧ ਸਿੱਧ ਮੈਂ ਸੋ ਪੂਰੋ,
ਰਿੱਧੀਆਂ ਸਿੱਧੀਆਂ ਵਿੱਚ ਬੜਾ ਪੂਰਾ ਹੈ, ਉਹਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੇ ਅਜ਼ਮਤਾਂ ਹਨ।
ਬਾਣ ਬਾਏ ਕਹਿੰਦੇ
ਜਦੋਂ ਬਾਣ ਚਲਾਉਂਦਾ, ਉਹ ਤੀਰ ਚਲਾਉਂਦਾ ਤੇ ਕਮਾਲ ਕਰ ਦਿੰਦਾ ਇਹੋ ਜਿਹਾ ਸੂਰਮੈ ਕਿ ਉਹਦੇ ਵਰਗੀ ਤੀਰ ਅੰਦਾਜ਼ੀ ਕੋਈ ਨਹੀਂ ਕਰ ਸਕਦਾ।
ਉਤਰੈ ਚੜੈ ਗਟੀ ਮਨ ਮਾਏ,
ਏਦਾਂ ਵਜ਼ੀਰ ਖਾਂ ਸੋਚਦਾ ਆਪਣੇ ਮਨ ਚ, ਇੱਕ ਗਿਣਤੀ ਉਹਦੇ ਮਨ ਚ ਚੜਦੀ ਹੈ, ਇੱਕ ਉਤਰਦੀ ਹੈ, ਇਹਨੂੰ ਕਹਿੰਦੇ ਨੇ ਗਟੀਆਂ ਗਿਣਨਾ। ਏਦਾਂ ਦੀਆਂ ਗਟੀਆਂ ਗਿਣਦਾ ਚਿੰਤਾ ਵਿੱਚ ਆਇਆ ਹੋਇਆ ਵਜ਼ੀਰ ਖਾਂ, ਕਦੇ ਕੁਝ ਸੋਚਦਾ ਕਦੇ ਕੁਝ ਸੋਚਦਾ।
ਚੱਪੇ ਚੋਰ ਜੇ ਮੈਂ ਢੀਠ ਕਰਾਏ,
ਜਿਵੇਂ ਕੋਈ ਚਿਪਿਆ ਹੋਇਆ ਚੋਰ ਹੁੰਦਾ ਨਾ, ਚਿਪਾ ਚੋਰ ਕਹਿੰਦੇ ਨੇ, ਐਨ ਚੋਰੀ ਕਰਦਾ ਮੌਕੇ ਤੇ ਫੜਿਆ ਜਾਏ, ਤੇ ਜਦੋਂ ਮੌਕੇ ਤੇ ਫੜਿਆ ਜਾਵੇ ਚੋਰ, ਤੇ ਫਿਰ ਉਹਦੀ ਜਿਹੜੀ ਹਾਲਤ ਹੁੰਦੀ ਹੈ, ਉਹਦੇ ਅੰਦਰ ਮਨ ਦੀ ਬਿਰਤੀ ਹੁੰਦੀ ਹੈ ਨਾ, ਉਹੀ ਬਿਰਤੀ ਵਜ਼ੀਰ ਖਾਂ ਦੀ ਬਣੀ ਹੋਈ, ਚਿਪੇ ਚੋਰ ਵਾਂਗੂ ਸੋਚੀ ਜਾਂਦਾ ਢੀਠਾਂ ਵਾਂਗੂ, ਕੀ ਕਰਾਂਗਾ, ਕੀ ਹੋਵੇਗਾ, ਕੀ ਬਣੇਗਾ।
ਸੋ ਹਮਕੋ ਅਬ ਛੱਡ ਤਨਾਏ,
ਇੱਕ ਗੱਲ ਤਾਂ ਇਹਦੇ ਮਨ ਚ ਪੱਕੀ ਹੋ ਗਈ ਹੈ ਵਜ਼ੀਰ ਖਾਂ ਦੇ ਕਿ ਬੰਦੇ ਬਹਾਦਰ ਨੇ ਮੈਨੂੰ ਨਹੀਂ ਛੱਡਣਾ, ਉਹਨੇ ਮੈਨੂੰ ਨਹੀਂ ਛੱਡਣਾ।
ਨਾਥ ਕਰ ਬਚਨ ਹਮ ਜਗਾ ਨਾ ਪਾਏ,
ਸੋਚਦਾ ਵੀ ਜੇ ਮੈਂ ਭੱਜ ਜਾਵਾਂ ਸਰਹੰਦ ਛੱਡ ਕੇ, ਇੱਥੋਂ ਤੱਕ ਵੀ ਸੋਚ ਰਿਹਾ ਵਜ਼ੀਰ ਖਾਂ। ਵੇਖੋ ਹੁਣ ਤੁਸੀਂ ਕਿੰਨਾ ਕੁ ਡਿੱਗ ਗਿਆ ਹੋਵੇਗਾ, ਕਿੰਨਾ ਡਰ ਹੋਵੇਗਾ ਇਹਦੇ ਅੰਦਰ ਕਿ ਜਿਹੜਾ ਇਹ ਵੀ ਸੋਚ ਰਿਹਾ ਵੀ ਮੈਂ ਆਪਣਾ ਸੂਬਾ ਛੱਡ ਕੇ ਦੌੜ ਜਾ, ਆਪਣੇ ਘਰ ਬਾਰ ਛੱਡ ਕੇ ਦੌੜ ਜਾਵਾਂ, ਲੁਕ ਜਾਵਾਂ ਕਿਤੇ ਜਾ ਕੇ। ਕਹਿੰਦਾ ਉਹ ਵੀ ਨਹੀਂ ਕਰ ਸਕਦਾ ਜੇ ਮੈਂ ਛੱਡ ਕੇ ਜਾਂਦਾ, ਆਪਣੀ ਜਗ੍ਹਾ ਕੋਈ ਇਹੋ ਜਿਹੀ ਮੈਨੂੰ ਦਿਸਦੀ ਨਹੀਂ ਜਿੱਥੇ ਜਾ ਕੇ ਮੈਂ ਲੁਕ ਕੇ ਆਪਣੀ ਜਿੰਦ ਬਚਾ ਸਕਾਂ।
ਦੋਹੇਰਾ ਜੋ ਬੰਦਿਓ ਹਮ ਭੱਜ ਬਚੈ ਪਤਸ਼ਾਹ ਤੇ ਕਹਿ ਜਾਓ।
ਕਹਿੰਦਾ ਚਲੋ ਜੇ ਬੰਦੇ ਬਹਾਦਰ ਕੋਲੋਂ ਭੱਜ ਕੇ ਮੈਂ ਬਚ ਵੀ ਜਾਵਾਂ ਤੇ ਬਾਦਸ਼ਾਹ ਕੋਲੋਂ ਬਚ ਕੇ ਕਿੱਥੇ ਜਾਵਾਂਗਾ। ਬਾਦਸ਼ਾਹ ਨੇ ਕਹਿਣਾ ਸੀ ਉਹ ਤੂੰ ਮੁਕਾਬਲਾ ਕਰਨ ਦੀ ਬਜਾਏ, ਲੜਨ ਦੀ ਬਜਾਏ ਛੱਡ ਕੇ ਦੌੜ ਗਿਆ ਮੈਦਾਨ, ਤੇ ਮੈਂ ਬਾਦਸ਼ਾਹ ਦੇ ਕੋਲ ਉਹਦੇ ਕੋਲੋਂ ਕਿਵੇਂ ਬਚਾਂਗਾ। ਜੇ ਬੰਦੇ ਕੋਲੋਂ ਬਚ ਵੀ ਗਿਆ ਤੇ ਬਾਦਸ਼ਾਹ ਕੋਲੋਂ ਨਹੀਂ ਬਚ ਸਕਾਂਗਾ।
ਬਾਈ ਸੋਭਨ ਮੈਂ ਕਹੋ ਲੁਕਨ ਨਮੋ ਕੋ ਥਾਓ।
ਹਿੰਦੁਸਤਾਨ ਦੇ 22 ਸੂਬੇ ਨੇ, ਉਹਨਾਂ 22 ਸੂਬਿਆਂ ਵਿੱਚ ਮੈਨੂੰ ਕੋਈ ਇਹੋ ਜਿਹਾ ਸੂਬਾ ਨਹੀਂ ਲੱਭਣਾ ਜਿੱਥੇ ਜਾ ਕੇ ਮੈਂ ਲੁਕ ਕੇ ਥਾਂ ਆਪਣੀ ਲੈ ਕੇ ਜਾਨ ਬਚਾ ਸਕਾਂ, ਕਿਉਂਕਿ ਬਾਦਸ਼ਾਹ ਦੀ 22 ਸੂਬਿਆਂ 'ਚ ਚੱਲਦੀ ਹੈ, ਕਿੱਥੇ ਜਾ ਕੇ ਲੁਕਾਂਗਾ, ਕਿੱਥੇ ਜਾ ਕੇ ਮੈਂ ਆਪਣੀ ਜਿੰਦ ਬਚਾਵਾਂਗਾ।
ਓ ਪਈ ਤੋਵੈ ਪਾਪੀ ਮਨ ਪਛਤਾਵੈ,
ਇਹਦਾ ਇਹ ਪਾਪੀ ਵਜੀਦਾ ਆਪਣੇ ਮਨ ਦੇ ਵਿੱਚ ਪਛਤਾਉਂਦਾ ਪਛਤਾਵਾ ਕਰਦਾ ਹੈ।
ਬੀਤੇ ਉਹ ਵਕਤ ਹੱਥ ਨਾ ਆਵੈ,
ਹੁਣ ਪਛਤਾਇਆ ਕੀ ਕਰਦਾ ਜਿਹੜਾ ਸਮਾਂ ਬੀਤ ਗਿਆ, ਹੁਣ ਉਹ ਹੱਥ ਤਾਂ ਨਹੀਂ ਆਉਣਾ, ਜਿਹੜਾ ਸਮਾਂ ਲੰਘ ਚੁੱਕਾ ਹੁਣ ਉਹ ਹੱਥ ਵਿੱਚ ਨਹੀਂ ਆਉਣਾ।
ਮੈਂ ਭੁੱਲ ਗਇਓ ਕਹੇ ਸੁਚ ਨੰਦ,
ਪਾਪੀ ਨੇ ਪਾਪ ਆਪ ਕੀਤਾ ਪਰ ਹੁਣ ਦੋਸ਼ ਸੁੱਚੇ ਨੰਦ ਨੂੰ ਦੇਣ ਲੱਗ ਪਿਆ। ਕਹਿੰਦਾ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਮੈਂ ਸੁੱਚੇ ਨੰਦ ਦੇ ਆਖੇ ਲੱਗ ਗਿਆ। ਸੁੱਚਾ ਨੰਦ ਜਿਹਨੂੰ ਖਾਲਸਾ ਝੂਠਾ ਨੰਦ ਕਹਿੰਦਾ, ਸੁੱਚਾ ਨੰਦ ਤਾਂ ਹੋ ਹੀ ਨਹੀਂ ਸਕਦਾ, ਝੂਠਾ ਨੰਦ। ਕਹਿੰਦਾ ਕਿਹੜੇ ਵੇਲੇ ਮੈਂ ਉਹ ਸੁੱਚੇ ਨੰਦ ਪਾਪੀ ਦਾ ਕਹਿਣਾ ਮੰਨ ਲਿਆ, ਸ਼ਾਇਦ ਮੇਰੇ ਹੀ ਕੋਈ ਮਾੜੇ ਭਾਗ ਸਨ।
ਭਏ ਭਾਗ ਤਵ ਮੇਰੇ ਮੰਦ,
ਉਸ ਪਾਪੀ ਸੁੱਚੇ ਨੰਦ ਦੀ ਗੱਲ ਮੰਨ ਲਈ ਜਦੋਂ ਉਹਨੇ ਆਖਿਆ ਵੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਮਿਧ ਦੇਣੇ ਚਾਹੀਦੇ ਨੇ, ਸੱਪ ਦੇ ਸਪੋਲੀਏ ਨੇ ਇਹਨਾਂ ਦੀਆਂ ਸਿਰੀਆਂ ਮਿਧ ਦੇਣੀਆਂ ਚਾਹੀਦੀਆਂ ਨੇ। ਕਹਿੰਦਾ ਪਤਾ ਨਹੀਂ ਕਿਹੜੇ ਮੇਰੇ ਭਾਗ ਮਾੜੇ ਸਨ ਜਿਹੜੇ ਅੱਗੇ ਆ ਗਏ ਤੇ ਮੈਂ ਸੁੱਚੇ ਆਨੰਦ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ।
ਤਬ ਇੱਕ ਛਲੀਏ ਵਜ਼ੀਰਾ ਕਹਿਓ।
ਉਸ ਵੇਲੇ ਜਦੋਂ ਵਜ਼ੀਰ ਖਾਨ ਚਿੰਤਾ ਚ ਬੈਠਾ ਸੀ ਨਾ ਤੇ ਇੱਕ ਛਲੀਆ ਕਪਟੀ ਉਹ ਵਜ਼ੀਰ ਖਾਨ ਕੋਲ ਬੈਠਾ ਵਜ਼ੀਰ ਖਾਨ ਨੂੰ ਕਹਿਣ ਲੱਗਾ
ਛਲ ਕਰ ਮਾਰੋ ਬੰਦਾ ਆਇਓ।
ਕਹਿਣ ਲੱਗਾ ਸੂਬਾ ਸਰਹੰਦ ਜੀ ਮੈਨੂੰ ਆਗਿਆ ਦਿਓ ਮੈਂ ਕੋਈ ਛਲ ਕਪਟ ਕਰਾਂ ਤੇ ਛਲ ਕਰਕੇ ਕਪਟ ਕਰਕੇ ਬੰਦੇ ਨੂੰ ਮਾਰ ਦਿਆਂ।
ਹਜ਼ਾਰ ਸਿਪਾਹੀ ਮੈਂ ਲੈ ਜਾਓ।
1000 ਸਿਪਾਹੀ ਤੁਸੀਂ ਮੇਰੇ ਨਾਲ ਦੇ ਦਿਓ ਉਸ 1000 ਸਿਪਾਹੀ ਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ।
ਬੰਦੇ ਕੇ ਸਾਥ ਰਲਾਓ।
ਉਹ ਜਿਹੜਾ 1000 ਸਿਪਾਹੀ ਹੈ ਮੈਂ ਬੰਦੇ ਬਹਾਦਰ ਦੇ ਨਾਲ ਜਾ ਕੇ ਰਲਾ ਦਿਆਂਗਾ ਉਹਨੂੰ ਜਾ ਕੇ ਕਹਾਂਗਾ ਵੀ ਇਹ 1000 ਸਿਪਾਹੀ ਮੇਰਾ ਤੇ ਅਸੀਂ ਤੇਰੀ ਮਦਦ ਵਾਸਤੇ ਆਏ ਹਾਂ ਸਾਨੂੰ ਤੂੰ ਆਪਣੀ ਫੌਜ ਵਿੱਚ ਭਰਤੀ ਕਰ ਲੈ।
ਆਏ ਪਰ ਹੈ ਗਾਡ ਲੜਾਈ।
ਜਦੋਂ ਬੰਦਾ ਤੁਹਾਡੇ ਨਾਲ ਆ ਕੇ ਲੜੇਗਾ ਉਹਨੂੰ ਸਾਡਾ ਵੀ ਭਰੋਸਾ ਹੋਵੇਗਾ ਵੀ 1000 ਸੂਰਮਾ ਮੇਰੇ ਨਾਲ ਹੈ ਤੇ ਜਦੋਂ ਬੜਾ ਭਾਰੀ ਗਾੜਾ ਜੰਗ ਹੋਵੇਗਾ
ਤਿਉਂ ਲੁੱਟ ਮੈਂ ਵਿਚੈ ਮਚਾਏ
ਤੇ ਮੈਂ ਉਲਟਾ ਉਹਦੀ ਫੌਜ ਹੀ ਮਾਰਨੀ ਸ਼ੁਰੂ ਕਰ ਦਿਆਂਗਾ ਆਪਣੇ 1000 ਸਿਪਾਹੀਆਂ ਸਮੇਤ ਉਹਦੀ ਫੌਜ ਦੇ ਵਿੱਚ ਹੀ ਲੁੱਟ ਮਚਾ ਕੇ ਰੱਖ ਦਿਆਂਗਾ।
ਫਿਰ ਬੰਦਾ ਫੜ ਲੈ ਗੋ ਫਕੀਰ।
ਬੰਦਾ ਕੀ ਹੈ ਇੱਕ ਫਕੀਰ ਹੀ ਹੈ ਨਾ ਫਿਰ ਉਹਨੂੰ ਵੀ ਪਕੜ ਲਵਾਂਗਾ ਮੈਂ ਉਹਨੂੰ ਵੀ ਗ੍ਰਿਫਤਾਰ ਕਰ ਲਵਾਂਗਾ।
ਤੋ ਤੁਮ ਤੇ ਵੱਢ ਲਿਓਗੋ ਜਗੀਰ।
ਲਿਆ ਕੇ ਤੇਰੇ ਕੋਲ ਪੇਸ਼ ਕਰਾਂਗਾ ਬੰਦੇ ਨੂੰ ਤੇ ਹੇ ਸੂਬਾ ਸਰਹੰਦ ਮੈਂ ਤੇਰੇ ਕੋਲੋਂ ਜਗੀਰ ਲਵਾਂਗਾ ਇਹਦੇ ਬਦਲੇ ਤੇਰੇ ਕੋਲ ਵੱਡੀਆਂ ਵੱਡੀਆਂ ਜਗੀਰਾਂ ਤੇ ਜਾਇਦਾਦਾਂ ਲਵਾਂਗਾ।
ਵਜ਼ੀਰਾ ਲੀਨੀ ਮਾਨ।
ਵਜ਼ੀਰ ਖਾਨ ਨੂੰ ਪਤਾ ਸੀ ਵੀ ਇਹ ਕੰਮ ਹੋਣ ਤਾਂ ਨਹੀਂ ਵਾਲੇ ਫਿਰ ਵੀ ਉਹਨੇ ਆਖਿਆ ਵੀ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਜਦੋਂ ਤੱਕ ਪੂਰਾ ਜ਼ੋਰ ਨਾ ਲੱਗ ਜਾਏ। ਉਹਨੇ ਇਸ ਛਲੀਏ ਦੀ ਗੱਲ ਇਸ ਕਪਟੀ ਦੀ ਗੱਲ ਮੰਨ ਲਈ।
ਦਰਬ ਖਰਚ ਕਹਿ ਦੀਨੀ ਆਨ।
ਇਹਨੇ ਪੈਸਾ ਆਦਿਕ ਖਰਚ ਦੇ ਦਿੱਤਾ ਉਹਨੂੰ ਜਿੰਨਾ ਚਾਹੀਦਾ ਸੀ ਤੇ ਉਹਨੂੰ ਆਨ ਦਿੱਤੀ ਉਹਨੂੰ ਕਸਮ ਵੀ ਦਿੱਤੀ।
ਬੰਦੇ ਮਾਰ ਆਵੇ ਮੋਏ ਪਾਹੇ ਦਿਓਗੋ ਬੜੀ ਜਗੀਰ ਦਿਵਾਏ।
ਕਹਿਣ ਲੱਗਾ ਵੀ ਤੈਨੂੰ ਕਸਮ ਹੈ ਤੂੰ ਬੰਦੇ ਨੂੰ ਮਾਰ ਕੇ ਆਉਣਾ ਮੇਰੇ ਕੋਲ ਉਹਨੂੰ ਫੜ ਕੇ ਵੀ ਨਹੀਂ ਲਿਆਉਣ ਦੀ ਲੋੜ ਮੇਰੇ ਸਾਹਮਣੇ ਨਾ ਲਿਆਇਓ ਉਹਨੂੰ ਮਾਰ ਕੇ ਫਿਰ ਤੂੰ ਮੇਰੇ ਕੋਲ ਆਈ ਮੈਂ ਤੈਨੂੰ ਵੱਡੀ ਜਗੀਰ ਦਿਆਂਗਾ ਤੈਨੂੰ ਜਗੀਰਾਂ ਦੇ ਕੇ ਨਵਾਜਾਂਗਾ।
ਦੋਹੇਰਾ ਸੋ ਭੱਜ ਬੰਦਾ ਆ ਮਿਲਿਓ ਕਹਿ ਆਇਓ ਹਿੰਦੂ ਮੈਂ ਜਾਣ।
ਉਹ ਜਿਹੜਾ ਛਲੀਆ ਸੀ ਆਪਣੇ ਨਾਲ 1000 ਸਿਪਾਹੀ ਲਿਆ ਤੇ ਭੱਜ ਕੇ ਆ ਪਹੁੰਚਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਤੇ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ ਬਾਬਾ ਜੀ ਮੈਂ ਹਿੰਦੂ ਹਾਂ ਭੇਸ ਵਟਾ ਕੇ ਆਇਆ ਨਾ ਛਲੀਆ ਸੀ ਤੇ ਬਾਬਾ ਬੰਦਾ ਸਿੰਘ ਜੀ ਹੈ ਤੇ ਰੰਗੜ ਸੀ ਮੁਸਲਮਾਨ ਹੀ ਸੀ ਰੰਗੜ ਮੁਸਲਮਾਨ ਪਰ ਰੂਪ ਵਟਾਇਆ ਹੋਇਆ ਤੇ ਥੋੜੀ ਜਿਹੀ ਬੋਧੀ ਰੱਖਣੀ ਸੀ ਸਿਰ ਤੇ ਹਿੰਦੂ ਬਣ ਜਾਣਾ ਸੀ ਇੰਨਾ ਹੀ ਫਰਕ ਸੀ ਨਾ ਤੇ ਆਪਣਾ ਭੇਸ ਵਟਾ ਕੇ ਆਇਆ ਹੋਇਆ ਕਹਿੰਦਾ ਜੀ ਮੈਂ ਹਿੰਦੂ ਹਾਂ।
ਰੰਗੜ ਬੇਈਮਾਨ ਤੋਂ ਸੋਨ ਲਿਓ ਪਛਾਣ।
ਅਸਲ ਵਿੱਚ ਹੈ ਰੰਗੜ ਬੇਈਮਾਨ ਸੀ ਰੰਗੜ ਸੀ ਮੁਸਲਮਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਪਾਰਕੂ ਆਕੋ ਵੀ ਰੋਜ਼ ਬੰਦਿਆਂ 'ਚ ਹੀ ਰਹਿੰਦੇ ਸੀ ਉਹਨਾਂ ਨੇ ਝੱਟ ਪਛਾਣ ਲਿਆ ਵੀ ਇਹ ਰੰਗੜ ਹੈ ਮੁਸਲਮਾਨ ਹੈ। ਉਸੇ ਵੇਲੇ ਸਮਝ ਗਏ ਵੀ ਜਾਣ ਬੁੱਝ ਕੇ ਛਲੀਆ ਬਣ ਕੇ ਸਾਡੇ ਕੋਲ ਆਇਆ।
ਤਬ ਬੰਦਾ ਉਸ ਕੋ ਕਹਿਓ ਤੁਮ ਦਿਲ ਸਾਬਤ ਨਾਏ।
ਬਾਬਾ ਬੰਦਾ ਸਿੰਘ ਜੀ ਨੇ ਝੱਟ ਕਹਿ ਦਿੱਤਾ ਇਹਨੂੰ ਆਖਿਆ ਸੱਜਣਾ ਤੇਰਾ ਦਿਲ ਸਾਬਤ ਨਹੀਂ ਹੈ ਤੇਰੇ ਦਿਲ 'ਚ ਕੁਝ ਹੋਰ ਚੱਲਦਾ ਤੇ ਜੋ ਤੇਰੇ ਦਿਲ 'ਚ ਚੱਲ ਰਹੀ ਹੈ ਨਾ ਤੈਨੂੰ ਕਹਿ ਦਈਏ ਵੀ ਉਹ ਪੂਰੀ ਨਹੀਂ ਹੋਣੀ ਜੋ ਤੂੰ ਸੋਚ ਕੇ ਆਇਆ ਨਾ ਉਹ ਹੋਣਾ ਨਹੀਂ ਤੇਰੇ ਦਿਲ 'ਚ ਜੋ ਚੱਲ ਰਿਹਾ ਮੈਂ ਅਸੀਂ ਜਾਣ ਗਏ ਹਾਂ ਤੂੰ ਦਿਲ ਕਰਕੇ ਸਾਬਤ ਨਹੀਂ।
ਜੋ ਤੂੰ ਕਰੇ ਸੋ ਪਾਏ ਹਮ ਤੁਮ ਫੇਰਤ ਨਾਏ।
ਤੂੰ ਹੁਣ ਸ਼ਰਨ ਵਿੱਚ ਆਇਆ ਤੈਨੂੰ ਮੋੜ ਵੀ ਨਹੀਂ ਸਕਦੇ ਚਲੋ ਤੈਨੂੰ ਰੱਖ ਲੈਨੇ ਆ ਪਰ ਯਾਦ ਰੱਖੀ ਜਿਹੜਾ ਕੰਮ ਤੂੰ ਕੀਤਾ ਜਾਂ ਕਰੇਗਾ ਉਹਦਾ ਫਲ ਤੈਨੂੰ ਭੁਗਤਣਾ ਪਏਗਾ ਜੋ ਕਰੇਗਾ ਨਾ ਉਹਦਾ ਫਲ ਤੈਨੂੰ ਭੁਗਤਣਾ ਪੈਣਾ ਇਹ ਗੱਲ ਯਾਦ ਰੱਖੀ ਤੇ ਮੋੜਦੇ ਨਹੀਂ ਅਸੀਂ ਤੈਨੂੰ ਆਪਣੇ ਕੋਲੋਂ
ਜੋ ਪਏ ਸਭ ਬੰਦੇ ਖੀਸੇ ਹੱਥ ਪਾਇਓ
ਏਦਾਂ ਕਹਿ ਕੇ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਖੀਸੇ ਵਿਚ ਆਪਣੀ ਜੇਬ ਚ ਹੱਥ ਪਾਇਆ
ਕਈ ਮੁੱਠੀ ਦੇਈ ਮੋਹਰ ਫੜਾਇਓ
ਕਈ ਮੁੱਠਾਂ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਦੀ ਝੋਲੀ ਚ ਪਾ ਦਿੱਤੀਆਂ ਕਹਿੰਦਾ ਆ ਲੈ ਦੋ ਚਾਰ ਵਾਰੀ ਕਈ ਮੁੱਠੀਆਂ ਸੋਨੇ ਦੀਆਂ ਸ਼ਰਫੀਆਂ ਦੀਆਂ ਕੱਢ ਕੇ ਇਹਦੀ ਝੋਲੀ ਚ ਪਾ ਕੇ ਇਹਨੂੰ ਫੜਾ ਦਿੱਤੀਆਂ
ਲੈ ਜੇਤੀ ਤੋਏ ਸਾਥ ਸਿਪਾਹੇ ਲੂਣ ਹਮਾਰੋ ਤੂੰ ਪੇਟ ਪਾਏ
ਦਸ ਜਿੰਨੇ ਤੇਰੇ ਸਿਪਾਹੀ ਨੇ ਉਨੀਆਂ ਹੀ ਲੈ ਲੈ ਸ਼ਰਫੀਆਂ ਕਹਿੰਦਾ ਜੀ ਇੱਕ ਹਜ਼ਾਰ ਸਿਪਾਹੀ ਕਹਿੰਦੇ ਆ ਲਾ ਹਜ਼ਾਰ ਮੋਹਰਾਂ ਚੁੱਕ ਇਹ ਮੋਹਰਾਂ ਨਹੀਂ ਦਰਅਸਲ ਇਹ ਸਾਡੇ ਘਰ ਦਾ ਲੂਣ ਹੈ ਜਿਹੜਾ ਤੇਰੇ ਢਿੱਡ ਚ ਪੈ ਜਾਣਾ ਹੈ ਤੇਰੀ ਫੌਜ ਸਮੇਤ ਜਿਹੜੇ ਤੂੰ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਦੇ ਵਿੱਚ ਤੇਰੇ ਸਮੇਤ ਇਹ ਸਾਡਾ ਲੂਣ ਹੈ ਜਿਹੜਾ ਤੁਹਾਡੇ ਪੇਟ ਚ ਪੈਣਾ ਹੈ
ਲੂਣ ਖਾਏ ਜੋ ਕਰੇ ਬੁਰਾਏ ਮਰੇ ਤੁਰਤ ਸੋ ਬਿਨੀ ਆਏ
ਯਾਦ ਰੱਖੀ ਜਿਹੜਾ ਲੂਣ ਖਾ ਕੇ ਲੂਣ ਹਰਾਮੀ ਕਰਦਾ ਨਾ ਫਿਰ ਉਹਦਾ ਅੰਤ ਛੇਤੀ ਆ ਜਾਂਦਾ ਹੈ ਉਹਦੀ ਤੁਰਤ ਉਸੇ ਵੇਲੇ ਬਿਨਾਂ ਆਈ ਮੌਤ ਆ ਜਾਂਦੀ ਹੈ ਤੇ ਉਹ ਮਰ ਮੁੱਕਦਾ ਹੈ
ਸਭ ਬੰਦੇ ਨੇ ਕੂਚ ਕਰਾਇਆ ਮਾਰ ਬਨੂਰ ਆ ਡੇਰਾ ਲਾਇਆ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੂਚ ਕੀਤਾ ਸਡੋਰੇ ਤੋਂ ਚਲਦੇ ਚਲਦੇ ਬਨੂੜ ਆ ਪਹੁੰਚੇ ਬਨੂੜ ਦਾ ਜਿਹੜਾ ਨਾਇਬ ਸੀ ਉਹਨੇ ਲੜਨ ਤੋਂ ਬਿਨਾਂ ਹੀ ਹਾਰ ਮੰਨ ਲਈ ਕਹਿੰਦਾ ਜੀ ਜੋ ਕੁਝ ਚਾਹੀਦਾ ਲੈ ਲਓ ਪਰ ਸਾਡਾ ਨਗਰ ਨਾ ਉਜਾੜੋ ਅਸੀਂ ਤੁਹਾਡੀ ਸ਼ਰਣ ਚ ਹਾਂ ਉਹਨੇ ਹਦੀਨਗੀ ਪ੍ਰਵਾਨ ਕਰ ਲਈ ਬਨੂੜ ਦੇ ਜਿਹੜੇ ਨਾਇਬ ਸਨ ਏਦਾਂ ਬਨੂੜ ਆ ਕੇ ਉੱਥੇ ਅੱਜ ਵੀ ਬਾਬਾ ਜੀ ਦੀ ਯਾਦਗਾਰ ਬਣੀ ਹੋਈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਬਨੂੜ ਵਿੱਚ ਉੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਡੇਰਾ ਲਾਇਆ
ਹਿੰਦੂ ਵੀ ਉਸ ਲਈ ਬਚਾਏ
ਏਦਾਂ ਬਹੁਤ ਸਾਰੇ ਜਿਹੜੇ ਹਿੰਦੂ ਸਨ ਬਨੂੜ ਸ਼ਹਿਰ ਬਨੂੜ ਨਗਰ ਦੇ ਰਹਿਣ ਵਾਲੇ ਉਹ ਸਾਰੇ ਬਚਾ ਲਏ
ਮੁਸਲਮਾਨ ਚੁਣਦੀ ਨੇ ਕਾਏ
ਹਿੰਦੂਆਂ ਨੂੰ ਪੁੱਛਿਆ ਵੀ ਦੱਸੋ ਜਿਹੜੇ ਇੱਥੇ ਤੁਹਾਨੂੰ ਤੰਗ ਕਰਦੇ ਨੇ ਉਹਨਾਂ ਮੁਸਲਮਾਨਾਂ ਨੂੰ ਫੜਾਓ ਉਹਨਾਂ ਦੱਸ ਦਿੱਤਾ ਵੀ ਕਿਹੜੇ ਕਿਹੜੇ ਮੁਸਲਮਾਨ ਜਿਹੜੇ ਤੰਗ ਕਰਦੇ ਸਨ ਜਿਹੜੇ ਮਲੇਚ ਸਨ ਜ਼ਾਲਮ ਸਨ ਉਹ ਫੜ ਲਏ ਉਹਨਾਂ ਨੂੰ ਫੜ ਕੇ ਸਾਰਿਆਂ ਨੂੰ ਟੰਗ ਕੇ ਮਾਰ ਦਿੱਤਾ ਗਿਆ
ਸਿੰਘ ਮਜੈਲਨ ਲੈ ਉਹ ਬੁਲਾਏ ਕਹਿਓ ਆਓ ਪਹਾੜਨ ਦਾਏ
ਇਧਰੋਂ ਬਾਬਾ ਜੀ ਨੇ ਸੁਨੇਹਾ ਭੇਜ ਦਿੱਤਾ ਉਹਨਾਂ ਮਜੈਲੇ ਤੇ ਮਜੈਲੀਆਂ ਤੇ ਦੁਆਬੀਏ ਸਿੰਘਾਂ ਨੂੰ ਜਿਹੜੇ ਕੀਰਤਪੁਰ ਸਾਹਿਬ ਇਕੱਠੇ ਹੋਏ ਸਨ ਉਹਨਾਂ ਨੂੰ ਆਖਿਆ ਵੀ ਤੁਸੀਂ ਹੁਣ ਦਾ ਤੱਕ ਕੇ ਉਧਰੋਂ ਚੱਲ ਕੇ ਆ ਜਾਓ ਇਧਰੋਂ ਮੈਂ ਨੇੜੇ ਆ ਪਹੁੰਚਿਆ ਅੱਗੇ ਚੱਪੜ ਚਿੜੀ ਦਾ ਮੈਦਾਨ ਆਉਣਾ ਉੱਥੇ ਜੰਗ ਦਾ ਮੁਕਰਰ ਕਰਨਾ ਸੀ ਸੂਬੇ ਸਰਹੰਦ ਨਾਲ ਜੰਗ ਉੱਥੋਂ ਆਰੰਭ ਕਰਨੀ ਸੀ ਤੇ ਛੱਤ ਬਨੂੜ ਬਾਬਾ ਜੀ ਉਤਰੇ ਹੋਏ ਨੇ ਬਨੂੜ ਉਤਰੇ ਹੋਏ ਸਨ ਉਧਰ ਮਜੈਲ ਸਿੰਘਾਂ ਨੂੰ ਤੇ ਦੁਆਬੀਏ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਤੁਸੀਂ ਪਹਾੜਾਂ ਦੇ ਦਾਏ ਚੱਲਦਿਆਂ ਹੋਇਆਂ ਆ ਪਹੁੰਚੋ
ਦੋਏਰਾ ਬੰਦੇ ਪਠਾਏ ਸਿੰਘ ਤੇ ਫਿਰ ਲੀਏ ਬੁਲਾਏ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਸਿੰਘ ਭੇਜੇ ਸਨ ਬੁਲਾਉਣ ਵਾਸਤੇ ਉਹਨਾਂ ਨੂੰ ਬੁਲਾ ਲਿਆ ਮਜੈਲਾਂ ਸਿੰਘਾਂ ਨੂੰ ਦੁਆਬੀਏ ਸਿੰਘ ਜਿਹੜੇ ਕੀਰਤਪੁਰ ਸਾਹਿਬ ਸਨ ਉਹਨਾਂ ਨੂੰ ਬੁਲਾ ਲਿਆ
ਹਮ ਆਵੇ ਸਰ ਹਿੰਦ ਕੋ ਤੁਮ ਆਵੋ ਰੋਪੜ ਦਾਏ
ਕਹਿ ਦਿੱਤਾ ਬਾਬਾ ਜੀ ਨੇ ਕਿ ਅਸੀਂ ਇਧਰੋਂ ਬਨੂੜ ਤੋਂ ਚੱਲਾਂਗੇ ਸਰਹੰਦ ਵੱਲ ਉਧਰੋਂ ਤੁਸੀਂ ਰੋਪੜ ਦਾ ਜਿਹੜਾ ਇਲਾਕਾ ਹੈ ਲੰਘ ਕੇ ਸਾਡੇ ਨਾਲ ਆ ਰਲੋ
ਪਈ ਸੁਨ ਸੋ ਚਿੱਠੋ ਖਾਲਸੋ ਚੜਿਓ
ਉਧਰੋਂ ਜਿੰਨੇ ਸਿੰਘ ਸਾਨੂੰ ਉਡੀਕ ਕਰ ਰਹੇ ਸਨ ਬਈ ਜਦੋਂ ਹੁਕਮ ਆਵੇਗਾ ਉਦੋਂ ਹੀ ਅਸੀਂ ਚੱਲਾਂਗੇ ਉਹ ਜਿੰਨੇ ਸਿੰਘ ਸਨ ਕੀਰਤਪੁਰ ਸਾਹਿਬ ਚ ਇਕੱਠੇ ਹੋਏ ਉਹਨਾਂ ਨੇ ਰੋਪੜ ਵਾਲੇ ਪਾਸੇ ਨੂੰ ਚਾਲਾ ਪਾ ਦਿੱਤਾ
ਰੋਪੜ ਦਰੇ ਜਾਏ ਸੋ ਵੜਿਓ
ਹੁਣ ਜਦੋਂ ਰੋਪੜ ਪਹੁੰਚੇ ਤੇ ਇੱਥੇ ਆ ਕੇ ਦਰੇ ਦੇ ਵਿੱਚ ਜਾ ਕੇ ਆਏ ਹਨ
ਜਬ ਖਬਰ ਵਜ਼ੀਰੇ ਪਏ
ਇੱਧਰ ਵਜ਼ੀਰ ਖਾਂ ਨੂੰ ਜਦੋਂ ਪਤਾ ਲੱਗਾ ਵੀ ਉਹ ਮਾਝੇ ਦੇ ਜਿਹੜੇ ਸਿੰਘ ਨੇ ਦੁਆਬੇ ਦੇ ਜਿਹੜੇ ਨਵੇਂ ਸਿੰਘ ਨੇ ਉਹ ਤਰੋ ਤਾਜ਼ਾ ਨੇ ਬੰਦੇ ਨਾਲ ਜਿਹੜੀ ਫੌਜ ਆ ਤਾਂ ਥੱਕੀ ਟੁੱਟੀ ਵੀ ਹੋਵੇਗੀ ਪਿੱਛੋਂ ਆਈ ਹੈ ਇਹ ਨਵੇਂ ਨੇ ਇਹ ਜਾ ਕੇ ਰਲਣਗੇ ਤੇ ਇਹਨਾਂ ਦੀ ਤਾਕਤ ਦੁੱਗਣੀ ਹੋ ਜਾਏਗੀ ਵਜ਼ੀਰ ਖਾਂ ਨੇ ਉਸ ਵੇਲੇ ਜਦੋਂ ਇਹ ਗੱਲ ਸੁਣੀ ਵੀ ਇਹਨਾਂ ਨੂੰ ਰੋਕਣਾ ਚਾਹੀਦਾ ਬੰਦੇ ਬਹਾਦਰ ਨਾਲ ਇਹਨਾਂ ਨੂੰ ਮਿਲਣ ਨਹੀਂ ਦੇਣਾ ਚਾਹੀਦਾ
ਫੌਜ ਮਲੇਰੀਅਨ ਠਏ
ਮਲੇਰ ਕੋਟਲੇ ਦਾ ਜਿਹੜਾ ਨਵਾਬ ਸੀ ਖਵਾਜਾ ਖਿਜ਼ਰ ਖਾਂ ਸ਼ੇਰ ਮੁਹੰਮਦ ਖਾਂ ਉਹਦੇ ਕੋਲ ਸੁਨੇਹਾ ਭੇਜਿਆ ਵੀ ਤੁਸੀਂ ਜਿਹੜੀ ਫੌਜ ਇਧਰੋਂ ਚੜ੍ਹ ਕੇ ਆਉਣੀ ਹੈ ਮਾਝੇ ਤੋਂ ਆ ਰਹੇ ਨੇ ਕੀਰਤਪੁਰ ਸਾਹਿਬ ਤੋਂ ਰੋਪੜ ਦੇ ਕੋਲ ਜਾ ਕੇ ਤੁਸੀਂ ਉਹਨਾਂ ਦਾ ਅੱਗਾ ਰੋਕੋ।
ਤਿੰਨ ਮੇ ਚਾਰ ਸਰਦਾਰ ਤੇ ਆਏ,
ਉਹਨਾਂ ਦੇ ਵਿੱਚ ਚਾਰ ਸਰਦਾਰ ਆਏ ਮਲੇਰ ਕੋਟਲੇ ਦੇ ਨਵਾਬ ਦੇ ਨਾਲ,
ਨਾਰ ਖਾਂ ਕੇ ਥੇ ਜੋ ਪਾਏ,
ਨਾਰ ਖਾਂ ਦੇ ਜਿਹੜੇ ਭਰਾ ਸਨ ਉਹ ਆਏ ਹਨ,
ਅਖਵਾਜ ਖਿਦਰ ਮੁਹੰਮਦ ਸ਼ੇਰ,
ਉਹਨਾਂ ਵਿੱਚੋਂ ਇੱਕ ਦਾ ਨਾਂ ਹੈ ਅਖਵਾਜਾ ਖਿਦਰ ਤੇ ਇੱਕ ਦਾ ਨਾਂ ਹੈ ਸ਼ੇਰ ਮੁਹੰਮਦ ਖਾਂ।
ਔਰ ਭਾਈ ਦੋਏ ਉੱਤੇ ਮਤੇਰ,
ਇਹਦੇ ਇੱਕ ਦੋ ਭਰਾ ਹੋਰ ਸਨ ਜੋ ਮਤਰੇ ਸਨ,
ਤੇ ਕਰ ਦੋੜ ਸਿੰਘਨ ਪਰ ਪੜੇ,
ਇਹ ਆਏ ਚਾਰੇ ਜਰਨੈਲ ਆਪਣੇ ਨਾਲ ਫੌਜ ਲੈ ਕੇ ਜਿਹੜੇ ਉਹ ਸਿੰਘ ਕੀਰਤਪੁਰ ਸਾਹਿਬ ਤੋਂ ਇੱਧਰ ਆ ਰਹੇ ਸਨ ਉਹਨਾਂ ਤੇ ਆਣ ਪਏ ਉਹਨਾਂ ਨੂੰ ਰੋਕਣ ਵਾਸਤੇ।
ਇੱਕ ਫੌਜ ਸਿੰਘ ਹੋ ਪਏ ਖੜੇ,
ਉਹ ਸਿੰਘ ਵੀ ਤਿਆਰ ਉਬਰ ਤਿਆਰ ਹੋ ਗਏ ਫੌਜਾਂ ਵੇਖ ਕੇ ਵੀ ਹੁਣ ਜੰਗ ਕਰਕੇ ਹੀ ਲੰਘਿਆ ਜਾਣਾ ਹੈ।
ਸਿੰਘ ਪਠਾਨ ਪਰ ਗਏ ਭੇੜ,
ਪਠਾਣਾ ਤੇ ਸਿੰਘਾਂ ਦਾ ਭੇੜ ਹੋ ਗਿਆ, ਰੋਪੜ ਦੇ ਕੋਲ ਫਿਰ ਜੰਗ ਹੋਇਆ।
ਸਿੰਘਨ ਪੈ ਉਨ ਕੀਨੇ ਨੇੜ,
ਇਦਾਂ ਸਿੰਘਾਂ ਦੇ ਨੇੜੇ ਹੋ ਗਏ ਲੜਦਿਆਂ ਲੜਦਿਆਂ।
ਸਿੰਘ ਵੀ ਅੱਗਿਓ ਟਰੇ ਸੁਨਾਏ,
ਸਿੰਘ ਵੀ ਫਿਰ ਕਿੱਥੇ ਟਲਦੇ ਸਨ, ਉਹ ਤਾਂ ਮੰਗਦੇ ਹੀ ਇਹ ਨੇ ਮਹਾਰਾਜ ਜੀ ਖਾਲਸਾ ਸੋ ਜੋ ਕਰਾਂ ਨਿਤ ਜੰਗ, ਧਰਮ ਯੁੱਧ ਤਾਂ ਅੱਗੇ ਮੰਗਦੇ ਨੇ। ਕਹਿੰਦੇ ਫਿਰ ਸਿੰਘ ਵੀ ਕਿੱਥੇ ਲੜਨ ਤੋਂ ਡਰਦੇ ਨੇ, ਉਹ ਵੀ ਅੱਗੇ ਆ ਪਹੁੰਚੇ।
ਸਾਨੂੰ ਕੋਏ ਹੋਏ ਯੁੱਧ ਕਰਾਏ,
ਆਹਮੋ ਸਾਹਮਣੇ ਹੋ ਗਏ, ਆਹਮੋ ਸਾਹਮਣੇ ਹੋ ਕੇ ਫਿਰ ਲੜਨ ਲੱਗੇ, ਯੁੱਧ ਮਚਿਆ ਜੰਗ ਮਚਿਆ।
ਦੀਨ ਮਜ਼ਬ ਇੱਕ ਦੂਜੇ ਗੁਰ ਬੈਰ,
ਹੁਣ ਇਹ ਜੰਗ ਦੀਨ ਮਜ਼ਬ ਦਾ ਜੰਗ ਹੋ ਰਿਹਾ, ਦੂਜਾ ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੈਰ ਤੇ ਬਦਲਾ ਇਹਨਾਂ ਪਾਪੀਆਂ ਕੋਲੋਂ ਲੈਣਾ ਸੀ।
ਸਿੰਘ ਮਰੇ ਕਰ ਅੱਗੇ ਪੈਰ,
ਇਹਨਾਂ ਵੀ ਆਖਿਆ ਵੀ ਸਾਡਾ ਨਾਰ ਖਾਂ ਮਾਰਿਆ ਸੀ, ਇਹਨਾਂ ਦੇ ਗੁਰੂ ਨੇ ਨਾਰ ਖਾਂ ਨੂੰ ਮਾਰਿਆ ਸੀ ਨਾ ਚਮਕੌਰ ਦੀ ਗੜੀ ਵਿੱਚ ਮਹਾਰਾਜ ਕਲਗੀਧਰ ਨੇ, ਕਹਿੰਦੇ ਉਹਦਾ ਬਦਲਾ ਲੈਣਾ ਇਹਨਾਂ ਸਿੰਘਾਂ ਦੇ ਕੋਲੋਂ, ਇਹ ਸਾਡੇ ਦੀਨ ਮਜ਼ਹਬ ਦਾ ਜੰਗ ਹੈ। ਅੱਗੋਂ ਸਿੰਘ ਵੀ ਪੂਰਨ ਤੌਰ ਤੇ ਯੋਧੇ ਬਣ ਕੇ ਅੱਗੇ ਪੈਰ ਵਧਾ ਕੇ ਲੜਦੇ ਹਨ।
ਕੁੰਡਲੀਆ ਛੰਦ ਤੋਪ ਜੰਬੂਰੇ ਰੈਕਲੇ ਲਾਗੇ ਚੱਲਣ ਅਨੇਕ,
ਅਨੇਕਾਂ ਤੋਪਾਂ ਜੰਬੂਰ ਰੈਕਲੇ ਚੱਲਣ ਲੱਗੇ ਹਨ।
ਤਬ ਸਿੰਘਨ ਪ੍ਰਿਥਵੀ ਫੜੀ ਅੱਗਿਓ ਟਰਿਓ ਨਾ ਏਕ,
ਹੁਣ ਸਿੰਘਾਂ ਨੇ ਕੀ ਕੀਤਾ, ਜਦੋਂ ਇਹਨਾਂ ਤੋਪਾਂ ਚਲਾ ਦਿੱਤੀਆਂ ਗੋਲੇ ਚਲਾ ਦਿੱਤੇ ਤੇ ਸਿੰਘ ਜਿਹੜੇ ਜ਼ਮੀਨ ਦੇ ਟੋਏ ਆਦਿਕ ਸਨ ਉਹਨਾਂ ਵਿੱਚ ਮੋਰਚੇ ਬਣਾ ਲਏ, ਟੋਇਆਂ ਦੇ ਵਿੱਚ ਥੱਲੇ ਨੂੰ ਹੋ ਗਏ ਤਾਂ ਜੋ ਤੋਪਾਂ ਦੇ ਜਿਹੜੇ ਗੋਲੇ ਨੇ ਉਹ ਨੁਕਸਾਨ ਨਾ ਕਰ ਸਕਣ।
ਅੱਗਿਓ ਟਰਿਓ ਨਾ ਏਕ ਆਨ ਜਬ ਗਾਡ ਸੁਪਰਿਓ,
ਕਹਿੰਦੇ ਜਦੋਂ ਅੱਗੋਂ ਨਾ ਟਲੇ ਇਸ ਤਰ੍ਹਾਂ ਭਾਰੀ ਗਾੜ ਮਚਿਆ।
ਤੁਰਕਨ ਫਿਰ ਗਏ ਉਹ ਪੈਰ ਸਿੰਘ ਨੇ ਆਗਿਆ ਕਰਿਓ,
ਤੁਰਕਾਂ ਦੇ ਇੱਕ ਵਾਰੀ ਪੈਰ ਫਿਰ ਗਏ ਤੇ ਸਿੰਘ ਅੱਗੇ ਹੋ ਕੇ ਵਧਣ ਲੱਗੇ।
ਸਿੰਘ ਲੱਗੇ ਵਾਤ ਕਨੇ ਤੂੰ ਖਾਲਸਾ ਆਇਓ ਕੋਪ,
ਸਿੰਘ ਅੱਗੇ ਹੋ ਕੇ ਵਧਣ ਲੱਗੇ ਤੇ ਖਾਲਸੇ ਦੇ ਅੰਦਰ ਭਾਰੀ ਵੀਰ ਰਸ ਵਧਿਆ ਹੋਇਆ।
ਖਾਲਸਾ ਅੱਲਾ ਤਬ ਕੀਓ ਛੱਡ ਗਏ ਘੋੜੇ ਤੁਰਕ ਤੋਪ,
ਇਹੋ ਜਿਹਾ ਖਾਲਸੇ ਨੇ ਹਮਲਾ ਕੀਤਾ ਕਿ ਤੁਰਕ ਜਿਹੜੇ ਸਨ ਆਪਣੇ ਘੋੜੇ ਤੇ ਆਪਣੀਆਂ ਤੋਪਾਂ ਛੱਡ ਕੇ ਦੌੜਨ ਲੱਗੇ।
ਚੋਪਈ ਖਵਾਜ ਖਿਦਰ ਸੁਣ ਆਏ ਸੁਪਿਓ,
ਜਿਹੜਾ ਖਵਾਜਾ ਖਿਜਰ ਖਾਂ ਸੀ ਜਦੋਂ ਉਹਨੇ ਸੁਣਿਆ ਵੀ ਮੇਰੀ ਫੌਜ ਦੌੜਨ ਲੱਗੀ ਫਿਰ ਉਹ ਆਇਆ ਦੌੜ ਕੇ ਅੱਗੇ।
ਹੁਣ ਸਿੰਘਨ ਮੁਖ ਆਨ ਫਿਰਿਓ,
ਉਹਨੇ ਜਦੋਂ ਹਮਲਾ ਕੀਤਾ ਤੇ ਆ ਕੇ ਇੱਕ ਵਾਰੀ ਸਿੰਘਾਂ ਦਾ ਮੂੰਹ ਫੇਰ ਦਿੱਤਾ।
ਤਬੈ ਖਾਲਸੇ ਬਾਤ ਵਿਚਾਰੇ,
ਖਾਲਸੇ ਨੇ ਗੱਲ ਵਿਚਾਰੀ,
ਨੱਠ ਕਰ ਬਚੇ ਕਬ ਫੌਜ ਹਮਾਰੇ,
ਖਾਲਸਾ ਜੀ ਜੇ ਨੱਠ ਕੇ ਜਾਵਾਂਗੇ ਤੇ ਨੱਠ ਕੇ ਆਪਣੀ ਫੌਜ ਕਿੱਥੇ ਬਚੇਗੀ, ਹੁਣ ਤਾਂ ਡਟ ਕੇ ਮੁਕਾਬਲਾ ਹੀ ਕਰੀਏ।
ਸਿੰਘ ਸੁਬੈ ਧੂਆਂ ਹੀ ਰਹੇ,
ਸਿੰਘ ਉੱਥੇ ਹੀ ਜ਼ਮੀਨ ਦੇ ਵਿੱਚ ਹੀ ਥੱਲੇ ਆਸਣ ਬਣ ਗਏ, ਟੋਏ ਆਦਿਕ ਸਨ ਪਏ ਹੋਏ ਉੱਥੇ ਹੀ ਨਾਲ ਥੱਲੇ ਬਹਿ ਗਏ।
ਜਨਕ ਬੈਠ ਕਰ ਡੇਰੇ ਬਹੇ,
ਹੁਣ ਤੁਰਕਾਂ ਨੂੰ ਭੁਲੇਖਾ ਇਹ ਪੈ ਗਿਆ ਵੀ ਸਿੰਘ ਡਰ ਕੇ ਲੁਕ ਗਏ ਨੇ, ਉਹਨਾਂ ਆਖਿਆ ਵੀ ਡਰ ਕੇ ਥੱਲੇ ਬਹਿ ਗਏ ਨੇ, ਸਿੰਘ ਤਾਂ ਮੋਰਚੇ ਲਾ ਕੇ ਬੈਠੇ ਨੇ ਥੱਲੇ, ਤੁਰਕਾਂ ਨੇ ਸੋਚਿਆ ਵੀ ਇਹ ਡਰ ਕੇ ਬਹਿ ਗਏ ਨੇ,
ਬਹੁਤ ਜ਼ੋਰ ਤੈ ਕੀਓ ਪਠਾਨ,
ਪਠਾਣਾ ਨੇ ਬੜਾ ਜ਼ੋਰ ਕੀਤਾ ਤੇ ਮੂੰਹ ਤਾਣੇ ਹੋ ਕੇ ਅੱਗਾ ਨੀ ਵੇਖਿਆ, ਐਨ ਕੋਲ ਆ ਪਹੁੰਚੇ ਸਿੰਘਾਂ ਦੇ,
ਸਿੰਘਾਂ ਨੇ ਪਕੜਿਓ ਖੂਬ ਮੈਦਾਨ,
ਜਦੋਂ ਨੇੜੇ ਆਏ ਸਿੰਘਾਂ ਨੇ ਉਸੇ ਵੇਲੇ ਮੈਦਾਨ ਫੜ ਲਏ, ਨਿਗਲਾ ਏ ਟੋਇਆਂ ਵਿੱਚੋਂ ਬਾਹਰ ਆ ਕੇ ਆਉਂਦਿਆਂ ਸਾਰ ਕਈ ਤੁਰਕ ਝਟਕਾ ਕੇ ਸੁੱਟ ਦਿੱਤੇ,
ਦੋਹੇਰਾ ਸਿੰਘ ਜੋ ਲੰਮੇ ਪੈਰ ਕਹਿ ਪੜਾ ਕਬ ਰਾਤ।
ਹੁਣ ਸਿੰਘਾਂ ਨੇ ਇਹ ਵਿਉਂਤ ਬਣਾਈ ਵੀ ਰਾਤ ਹੋਵੇ ਤੇ ਫਿਰ ਅਸੀਂ ਇਹਨਾਂ ਤੇ ਹਮਲਾ ਕਰੀਏ। ਸਿੰਘ ਔਖੇ ਸੌਖੇ ਟਾਈਮ ਪਾਸ ਕਰਨ ਲੱਗੇ ਵੀ ਇੱਕ ਵਾਰੀ ਦਿਨ ਨਿਕਲ ਜਾਏ, ਰਾਤ ਨੂੰ ਇਹਨਾਂ ਤੇ ਹਮਲਾ ਕਰਾਂਗੇ।
ਤੁਰਕ ਕਹਿ ਹੋ ਤੇ ਦਿਨੇ ਕੋਈ ਕਹਿ ਕਰੀਏ ਸਿੰਘ ਨਕਾਤ।
ਤੁਰਕਾਂ ਦੇ ਅੰਦਰ ਇਹ ਸੋਚ ਸੀ ਵੀ ਦਿਨੇ ਦਿਨੇ ਇਹਨਾਂ ਨੂੰ ਮਾਰ ਕੇ ਮੁਕਾ ਦਈਏ। ਸਿੰਘ ਟਾਈਮ ਟਾਲ ਰਹੇ ਨੇ ਵੀ ਇੱਕ ਵਾਰੀ ਹਨੇਰਾ ਪੈ ਜੇ, ਹਨੇਰੇ ਚ ਸਿੰਘਾਂ ਦਾ ਜ਼ੋਰ ਦੁੱਗਣਾ ਹੋ ਜਾਂਦਾ ਸੀ, ਜਿੰਨਾ ਦਿਨੇ ਲੜਦੇ ਸੀ ਰਾਤ ਦੇ ਹਨੇਰੇ ਚ ਉਹਦੇ ਨਾਲ ਦੁੱਗਣਾ ਲੜਦੇ ਸਨ। ਇਸ ਕਰਕੇ ਸਿੰਘਾਂ ਆਖਿਆ ਰਾਤ ਪੈ ਜਾਏ ਤੇ ਇਹਨਾਂ ਨਾਲ ਲੜੀਏ, ਤੁਰਕ ਚਾਹੁੰਦੇ ਨੇ ਵੀ ਦਿਨੇ ਦਿਨੇ ਇਹਨਾਂ ਨੂੰ ਮਾਰ ਮੁਕਾਈਏ।
ਜੋ ਪਈ ਤੋ ਕਿਚ ਟੁਕਿਓ ਦਿਖਿਓ ਦਿਨ ਨੇੜੇ,
ਦੇਖਿਆ ਵੀ ਹੁਣ ਦਿਨ ਛੁਪਣ ਵਾਲਾ ਹੈ, ਨੇੜੇ ਆ ਪਹੁੰਚਿਆ।
ਤੁਰਕ ਕਹਿ ਸਿੰਘ ਮਰੇ ਨਾ ਘੇਰੇ,
ਤੁਰਕ ਬੋਲੇ ਕਹਿਣ ਲੱਗੇ ਵੀ ਹੁਣ ਸਿੰਘ ਘੇਰੇ ਵਿੱਚ ਨਹੀਂ ਮਰ ਸਕਦੇ,
ਦਾਰੂ ਸਿੱਕੇ ਇਨ ਮੁੱਕ ਗਏ,
ਕਹਿੰਦਾ ਵੀ ਇਹਨਾਂ ਦਾ ਦਾਰੂ ਸਿੱਕਾ ਮੁੱਕ ਗਿਆ, ਖਤਮ ਹੋ ਗਿਆ,
ਭੁੱਖ ਪਿਆਸ ਇਨ ਬਲ ਗਏ,
ਇਹ ਭੁੱਖੇ ਤੇ ਪਿਆਸੇ ਨੂੰ ਇਹਨਾਂ ਦਾ ਬਲ ਚਲਾ ਗਿਆ,
ਕਰੋ ਹਲਾ ਇਨ ਲਈਏ ਮਾਰ,
ਕਹਿੰਦਾ ਵੀ ਹਨੇਰਾ ਪੈ ਗਿਆ ਆਪਾਂ ਹੁਣੇ ਹਲਾ ਕਰਕੇ ਇਹਨਾਂ ਨੂੰ ਮਾਰ ਮੁਕਾਈਏ।
ਮਲੇਰੀਅਨ ਨੇ
ਮਲੇਰੀਆਂ ਨੇ ਮਲੇਰ ਕੋਟਲੇ ਵਾਲੇ ਪਠਾਣਾ ਨੇ ਇਹ ਵਿਚਾਰ ਕੀਤੀ,
ਮੋਰੇ ਪਯੋ ਅਖਵਾਜ ਮਰਦੂਦ,
ਇਹਨਾਂ ਦਾ ਜਿਹੜਾ ਅਖਵਾਜ ਮਰਦੂਦ ਸੀ ਉਹ ਸਭ ਤੋਂ ਮੂਹਰੇ ਹੋਇਆ, ਜਿਹਨੂੰ ਖਵਾਜਾ ਖੇਦਰ ਵੀ ਕਹਿੰਦੇ ਹਨ,
ਆਇਓ ਉੱਪਰ ਖਾਲਸੇ ਦੂਦ,
ਇਹ ਖਾਲਸੇ ਤੇ ਆਇਆ ਝਟ ਪਟ ਜਲਦੀ ਨਾਲ,
ਇੱਕ ਇੱਕ ਦੋ ਦੋ ਗੋਲੀ ਥੀ ਰਹੇ,
ਸਿੰਘਾਂ ਦੀਆਂ ਬੰਦੂਕਾਂ ਵਿੱਚ ਇੱਕ ਇੱਕ ਦੋ ਦੋ ਗੋਲੀਆਂ ਬਾਕੀ ਰਹਿ ਗਈਆਂ ਸਨ,
ਸੋ ਸਿੰਘ ਡਾਗੇ ਦਏ,
ਜਦੋਂ ਆਏ ਨੇੜੇ ਸਿੰਘ ਨਿਕਲ ਗਏ ਮੋਰਚਿਆਂ ਵਿੱਚੋਂ ਬਾਹਰ, ਉਸੇ ਵੇਲੇ ਗੋਲੀਆਂ ਦਾਗ ਦਿੱਤੀਆਂ,
ਅਖਵਾਜ ਸੀਸ ਇੱਕ ਲੱਗ ਗਈ ਕਾਰੇ,
ਖਵਾਜਾ ਖੇਦਰ ਖਾਂ ਸੀ ਅੱਗੇ ਸਭ ਤੋਂ ਵੱਧ ਕੇ ਆ ਰਿਹਾ ਸੀ, ਇੱਕ ਗੋਲੀ ਚੱਲੀ ਸਿੰਘ ਦੇ ਹੱਥੋਂ ਚੱਲ ਕੇ ਸਿੱਧੀ ਇਹਦੇ ਸਿਰ ਵਿੱਚ ਵੱਜੀ ਤੇ ਖਵਾਜਾ ਖੇਦਰ ਖਾਂ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ,
ਪੈ ਗਏ ਉਤਰ ਸੋ ਭੂਮ ਮਜਾਰੇ,
ਉਸੇ ਵੇਲੇ ਜ਼ਮੀਨ ਵਿੱਚ ਗਰਕ ਹੋ ਗਿਆ ਖਵਾਜਾ ਖੇਦਰ ਖਾਂ,
ਮੋਇਓ ਖਵਾਜ ਜੋ ਗੁਰ ਕਹਿਓ ਮਰਦੂਦ,
ਇਹ ਖਵਾਜਾ ਖੇਜਰ ਖਾਂ ਮਰ ਗਿਆ ਜਿਹਨੂੰ ਸਤਿਗੁਰਾਂ ਨੇ ਮਰਦੂਦ ਕਿਹਾ ਸੀ, ਪ੍ਰਿਸ਼ਟਿਆ ਹੋਇਆ,
ਮਲੇਰੀਅਨ ਮੈਂ ਤੋਂ ਬਡੋ ਗਦੂਦ,
ਇਹ ਮਲੇਰੀਆਂ ਦੇ ਵਿੱਚ ਬੜਾ ਵੱਡਾ ਗਦੂਦ ਸੀ, ਵੱਡਾ ਭਾਰੀ ਬਲਵਾਨ ਤੇ ਹੰਕਾਰੀ ਸੀ,
ਜਿਸ ਕੋ ਚੁੱਕਣ ਆਏ ਉਸ ਪਾਏ,
ਇਹਦੇ ਭਰਾ ਜਦੋਂ ਇਹਨੂੰ ਚੁੱਕਣ ਵਾਸਤੇ ਆਏ
ਹੁਣ ਦੋਇਆਂ ਕੀ ਜਾਨ ਗਵਾਏ,
ਉਹ ਜਿਹੜੇ ਇਹਦੇ ਦੋ ਭਰਾ ਸਨ ਉਹ ਵੀ ਆਪਣੀ ਜਾਨ ਗਵਾ ਗਏ,
ਸ਼ੇਰ ਮੁਹੰਮਦ ਸੁਣ ਕਰ ਆਇਆ ਹੋਏ ਕਰ ਜ਼ਖਮੀ ਪਿੱਛੇ ਧਾਇਆ,
ਸ਼ੇਰ ਮੁਹੰਮਦ ਖਾਂ ਆਪਣੇ ਭਰਾ ਤੇ ਭਤੀਜਿਆਂ ਦੀਆਂ ਲਾਸ਼ਾਂ ਚੁੱਕਣ ਆਇਆ ਨਾ, ਜਦੋਂ ਬੜੀ ਮੁਸ਼ਕਲ ਨਾਲ ਲਾਸ਼ਾਂ ਚੁੱਕੀਆਂ, ਸ਼ੇਰ ਮੁਹੰਮਦ ਖਾਂ ਵੀ ਜ਼ਖਮੀ ਹੋ ਗਿਆ, ਉਹ ਵੀ ਬਹੁਤ ਜ਼ਿਆਦਾ ਡਾਢਾ ਜ਼ਖਮੀ ਹੋਇਆ,
ਝੂਲਣਾ ਛੰਦ ਬੱਚਿਓ ਏਕ ਮੁਹੰਮਦ ਸ਼ੇਰ ਓਈ ਜਿਸੇ ਹਾਗਾ ਨਾਰਾ ਮਾਰਿਆ ਸਾ,
ਇੱਕ ਮੁਹੰਮਦ ਸ਼ੇਰ ਮੁਹੰਮਦ ਖਾਂ ਬਚਿਆ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਜਦੋਂ ਕਲਗੀਧਰ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣ ਲੱਗਾ ਸੀ,
ਵੇਲੇ ਸਾਹਿਬਜ਼ਾਦਿਆਂ ਦੇ ਕਤਲ ਕੋ ਸ਼ੀਰ ਖੋਰ ਮੁਕੋ ਚਾਰਿਆ ਸਾ,
ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਜਾ ਰਹੇ ਸਨ ਉਸ ਵੇਲੇ ਇਸੇ ਨੇ ਕਿਹਾ ਸੀ ਇਹ ਸ਼ੀਰ ਖੋਰੇ ਬੱਚੇ ਨੇ ਇਹਨਾਂ ਨੇ ਤੁਹਾਡਾ ਕੀ ਵਿਗਾੜਿਆ ਹੈ,
ਗੁਰਾ ਸੁਣ ਕੇ ਮੁਖੋਂ ਸੀ ਵਾਕ ਕੀਤਾ ਰਹੀ ਜੜ ਯੋ ਉਸ ਨੂੰ ਤਾਰਿਆ ਸਾ,
ਕਲਗੀਧਰ ਨੇ ਸੁਣਿਆ ਸੀ ਮਹਾਰਾਜ ਜੀ ਨੇ ਆਖਿਆ ਕਿ ਮਲੇਰ ਕੋਟਲੇ ਵਾਲੇ ਨਵਾਬ ਦੀ ਜੜ ਰਹਿ ਜਾਏਗੀ, ਤੇ ਵਾਕਈ ਉਹ ਬਚ ਗਿਆ, ਇੰਨੇ ਜੰਗ ਦੇ ਵਿੱਚ ਭਰਾ ਭਤੀਜੇ ਉਹਦੇ ਮਾਰੇ ਗਏ ਪਰ ਆਪ ਉਹ ਬਚ ਗਿਆ, ਇਹ ਗੁਰੂ ਪਾਤਸ਼ਾਹ ਦਾ ਬਚਨ ਸੀ,
ਸੋਈ ਅੱਜ ਤਾਈ ਗੁਰੂ ਵਾਕ ਫੁਰਦਾ ਜੋ ਆਖ ਕੇ ਫੇਰ ਨਾ ਹਾਰਿਆ ਸਾ,
ਵਾਕ ਅੱਜ ਤੱਕ ਕਹਿੰਦੇ ਫੁਰਦਾ ਮਹਾਰਾਜ ਜੀ ਦਾ ਜਿਹੜਾ ਬਚਨ ਗੁਰੂ ਕਲਗੀਧਰ ਨੇ ਕਿਹਾ ਸੀ, ਅੱਜ ਵੀ ਮਲੇਰ ਕੋਟਲੇ ਵਿੱਚ ਕੁੱਪ ਮੁਸਲਮਾਨ ਵਸਦੇ ਹਨ,
ਤੇ ਜਿਨ ਕੀ ਲੋਤ ਸੋ ਲੈ ਮੁੜੇ ਨੱਠੇ ਮਲੇਰੇ ਵੱਲ।
ਸਾਰਿਆਂ ਦੀਆਂ ਲਾਸ਼ਾਂ ਚੁੱਕ ਕੇ ਲੋਥਾਂ ਚੁੱਕ ਕੇ ਇਹ ਮਲੇਰ ਕੋਟਲੇ ਨੂੰ ਵਾਪਸ ਮੁੜਿਆ ਹੈ।
ਤੀਨੋ ਗੋਰਨ ਮੈਂ ਗੱਡੇ ਮਨ ਪਯੋ ਬਜੀਰੇ ਤਰਥਲ।
ਜਾ ਕੇ ਨੇ ਆਪਣੇ ਭਰਾ ਤੇ ਦੋਵਾਂ ਭਤੀਜਿਆਂ ਦੀਆਂ ਲਾਸ਼ਾਂ ਦੱਬੀਆਂ, ਉਹਨਾਂ ਨੂੰ ਦਫ਼ਨ ਕੀਤਾ। ਇਧਰ ਵਜ਼ੀਰ ਖਾਂ ਦੇ ਹਿਰਦੇ ਚ ਤਰਥੱਲੀ ਮੱਚ ਗਈ। ਉਹ ਸਿੰਘ ਜਿਹੜੇ ਸਨ ਉਥੋਂ ਨਿਕਲ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਆ ਰਲੇ ਨੇ, ਤੇ ਜਿਵੇਂ ਅੱਗੇ ਵਜ਼ੀਰ ਖਾਂ ਨਾਲ ਜੰਗ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।